ਸਤਨਾਮ ਵਾਹਿਗੁਰੂ ਸਾਹਿਬ ਜੀਓ ਸਲੋਕ ਮਹੱਲਾ ਪਹਿਲਾ ਪੈ ਵਿੱਚ ਪਵਨ ਵਹੈ ਸਤ ਵਾਓ ਪੈ ਵਿੱਚ ਚੱਲਹਿ ਲਖ ਦਰਿਆ ਪੈ ਵਿੱਚ ਪਵਨ ਵਹੈ ਸਦ ਵਾਓ ਪੈ ਵਿੱਚ ਚੱਲਹਿ ਲਖ ਦਰਿਆ ਪੈ ਵਿੱਚ ਅਗਨ ਕਟੈ ਬੇਗਾਰ ਪੈ ਵਿੱਚ ਧਰਤੀ ਦੱਬੀ ਪਾਰ ਪੈ ਵਿੱਚ ਇੰਦ ਫਿਰੈ ਸਿਰ ਪਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲਤ ਨਾ ਅੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਆਡਾਣੇ ਆਕਾਸ਼ ਪੈ ਵਿੱਚ ਜੋਤ ਮਹਾਬਲ ਸੂਰ ਪੈ ਵਿੱਚ ਆਵੇ ਜਾਵੇ ਪੂਰ ਸਗਲਿਆਂ ਭਉ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਸਗਲਿਆਂ ਭਉ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸੁਭਾਏ ਮਾਨ ਗੁਰੂ ਸਵਾਰੇ ਸਤਸੰਗੀ ਜਦੋਂ ਸ਼ਾਮ ਦੇ ਦੀਵਾਨ ਵਿੱਚ ਆਪ ਜੀ ਨੇ ਹਾਜ਼ਰੀ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਅੱਜ ਦਾ ਲੜੀਵਾਰ ਪ੍ਰਕਰਨ ਗੁਰੂ ਨਾਨਕ ਸਾਹਿਬ ਆਸਾ ਜੀ ਦੀ ਵਾਰ ਵਿੱਚ ਇਹ ਸਲੋਕ ਉਚਾਰਨ ਕਰ ਰਹੇ ਹਨ। ਸਤਿਗੁਰਾਂ ਨੇ ਵਾਰ ਵਾਰ ਇਹਦੇ ਵਿੱਚ ਪਏ ਸ਼ਬਦ ਵਰਤਿਆ ਹੈ। ਦੁਨੀਆਂ ਦੀਆਂ ਵੱਡੀਆਂ ਵੱਡੀਆਂ ਸ਼ਕਤੀਆਂ ਜਿਨ੍ਹਾਂ ਵਿੱਚ ਅਗਨੀ ਹਵਾ ਪਾਣੀ ਔਰ ਆਕਾਸ਼ ਪ੍ਰਿਥਵੀ ਇਹ ਪੰਜ ਤੱਤ ਹਨ। ਇਹ ਬੜੀ ਜ਼ਬਰਦਸਤ ਤਾਕਤ ਵਾਲੇ ਨੇ। ਧਰਤੀ ਵਿੱਚ ਬੜੀ ਤਾਕਤ ਹੈ, ਪਾਣੀ ਉਸ ਤੋਂ ਵੀ ਤਾਕਤਵਰ ਹੈ, ਹਵਾ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੈ, ਅਗਨੀ ਬੇਵਿਸ਼ਾਲ ਤਾਕਤ ਨਾਲ ਭਰੀ ਹੋਈ ਹੈ ਔਰ ਆਕਾਸ਼ ਤੱਤ ਜਿਹੜਾ ਹੈ ਉਹਦੇ ਬਾਰੇ ਤੇ ਅੱਜ ਤੱਕ ਕੋਈ ਜਾਣ ਹੀ ਨਹੀਂ ਸਕਿਆ ਵੀ ਉਹ ਕਿੰਨੀ ਕੁ ਸ਼ਕਤੀ ਨਾਲ ਭਰਪੂਰ ਹੈ। ਇਹਨਾਂ ਪੰਜਾਂ ਤੱਤਾਂ ਨਾਲ ਹੀ ਸਾਡਾ ਸਰੀਰ ਬਣਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਕਿ ਪੰਜ ਤੱਤ ਕੋ ਤਨ ਰਚਿਓ। ਆਹ ਜਿਹੜਾ ਸਰੀਰ ਹੈ ਪੰਜ ਚੀਜ਼ਾਂ ਨੂੰ ਮਿਲਾ ਕੇ ਘੋਲ ਕੇ ਬਣਾਇਆ ਗਿਆ। ਜਾਨੋ ਚਤੁਰ ਸੁਜਾਨ, ਇਹ ਪੰਜ ਤੱਤਾਂ ਦਾ ਬਣਿਆ। ਔਰ ਇਹ ਸਾਰੇ ਬ੍ਰਹਿਮੰਡ ਦੇ ਵਿਚ ਪੰਜ ਵੱਡੀਆਂ ਤਾਕਤਾਂ ਨੇ, ਪਾਣੀ, ਹਵਾ, ਅਗਨੀ, ਆਕਾਸ਼ ਤੇ ਧਰਤੀ। ਪੰਜੇ ਦੀਆਂ ਪੰਜੇ ਤਾਕਤਾਂ ਮਨੁੱਖ ਦੇ ਸਰੀਰ ਦੇ ਵਿਚ ਮੌਜੂਦ ਨੇ। ਔਰ ਕਦੀ ਖਿਆਲ ਕਰਨਾ, ਇੱਕੋ ਤੱਤ ਹਵਾ ਆਪਣੀ ਆਈ ਤੇ ਆ ਜਾ, ਜਿਸ ਨੂੰ ਕਹਿੰਦੇ ਨੇ ਸਿੱਧੀ ਪੰਜਾਬੀ ਵਿਚ ਭਾਵ ਤੂਫਾਨ ਦਾ ਰੂਪ ਧਾਰਨ ਕਰ ਜਾ, ਤੇ ਦੁਨੀਆਂ ਦੀ ਕੋਈ ਤਾਕਤ ਉਹਦੇ ਸਾਹਮਣੇ ਖੜਾ ਨਹੀਂ ਹੋ ਸਕਦੀ। ਵੱਡੇ ਵੱਡੇ ਰੁੱਖਾਂ ਨੂੰ ਪਲਟਾ ਕੇ ਰੱਖ ਦਿੰਦੀ ਹੈ, ਵੱਡੀਆਂ ਵੱਡੀਆਂ ਇਮਾਰਤਾਂ ਨੂੰ ਢਾ ਦਿੰਦੀ ਤੂਫਾਨ ਦੇ ਰੂਪ ਵਿਚ। ਹਵਾ ਤੱਤ ਇੰਨਾ ਸ਼ਕਤੀਸ਼ਾਲੀ, ਉਹ ਵੀ ਸਾਡੇ ਸਰੀਰ ਵਿਚ ਹੈ। ਪਾਣੀ ਦੀਆਂ ਪੁੱਠੀਆਂ ਹੋਈਆਂ ਸੁਨਾਮੀ ਲਹਿਰਾਂ ਦੇ ਅੱਗੇ ਦੁਨੀਆਂ ਦੇ ਵੱਡੇ ਵੱਡੇ ਲੋਕ ਹਾਰ ਜਾਂਦੇ। ਇਸੇ ਤਰ੍ਹਾਂ ਲੱਗੀ ਹੋਈ ਅੱਗ ਨੂੰ ਸੰਭਾਲਣਾ ਕੋਈ ਸੌਖੀ ਗੱਲ ਨਹੀਂ। ਔਰ ਪ੍ਰਿਥਵੀ ਤੱਤ ਦੇ ਵਿਚ ਕਿੰਨੇ ਗੁਣ ਨੇ ਇਹਦੇ ਬਾਰੇ ਜਾਣਿਆ ਨਹੀਂ ਜਾ ਸਕਦਾ ਕਿ ਧਰਤੀ ਵਿਚ ਕਿੰਨੀਆਂ ਸੁਗੰਧੀਆਂ ਨੇ, ਕਿੰਨੀ ਤਰ੍ਹਾਂ ਦੀ ਸਮੈਲ ਧਰਤੀ ਦੇ ਵਿਚ ਦੱਬੀ ਹੋਈ ਹੈ। ਪਰ ਜਿੰਨੀਆਂ ਸੁਗੰਧੀਆਂ ਤੁਸੀਂ ਬਾਹਰੋਂ ਖਰੀਦਦੇ ਹੋ ਬਾਜ਼ਾਰ ਵਿਚੋਂ, ਇਹ ਸਾਰੀਆਂ ਸੁਗੰਧੀਆਂ ਧਰਤੀ ਵਿਚੋਂ ਨਿਕਲੀਆਂ ਨੇ। ਜੇ ਕੋਈ ਫੁੱਲ ਸੁਗੰਧੀ ਦੇ ਰਿਹਾ ਹੈ ਤੇ ਉਹ ਸੁਗੰਧੀ ਫੁੱਲ ਦੀ ਨਹੀਂ, ਉਹਦੇ ਕੇਵਲ ਸਾਧਨ ਨੇ ਜ਼ਮੀਨ ਦੇ ਵਿਚੋਂ ਸੁਗੰਧੀ ਖਿੱਚ ਕੇ ਸਾਡੇ ਤੱਕ ਪਹੁੰਚਾਉਣ। ਉਹਦੀ ਆਪਣੀ ਕੋਈ ਸੁਗੰਧੀ ਨਹੀਂ, ਜਿਵੇਂ ਚੱਲਦੇ ਹੋਏ ਦਰਿਆ ਦੇ ਵਿਚੋਂ ਇੱਕ ਬਰਤਨ ਨਾਲ ਪਾਣੀ ਕੱਢ ਕੇ ਕੋਈ ਪੀ ਲਵੇ ਤੇ ਉਹ ਪਾਣੀ ਬਰਤਨ ਦਾ ਨਹੀਂ, ਉਹ ਪਾਣੀ ਤੇ ਦਰਿਆ ਦਾ। ਫੁੱਲਾਂ ਦੇ ਵਿਚੋਂ ਆ ਰਹੀ ਸੁਗੰਧੀ ਫੁੱਲਾਂ ਦੀ ਨਹੀਂ ਹੈ, ਉਹ ਤੇ ਜ਼ਮੀਨ ਦੇ ਵਿਚ ਪਈ ਹੋਈ ਹੈ, ਧਰਤੀ ਵਿਚ ਪਈ ਹੈ। ਇਸ ਕਰਕੇ ਉਹ ਵੀ ਬੜਾ ਕੀਮਤੀ ਤੱਤ ਹੈ। ਹੁਣ ਇਹ ਖਿਆਲ ਕਰਨਾ ਵੀ ਪਾਣੀ, ਧਰਤੀ, ਹਵਾ, ਆਕਾਸ਼ ਤੇ ਅਗਨੀ ਕਿੰਨੇ ਤਾਕਤਵਰ ਨੇ। ਇਹਨਾਂ ਪੰਜਾਂ ਤੱਤਾਂ ਦਾ ਹੀ ਸਾਡਾ ਸਰੀਰ ਬਣਿਆ, ਪਰ ਇਹਦੇ ਵਿਚ ਕਿੰਨੀ ਕੁ ਸ਼ਕਤੀ ਹੋਏਗੀ, ਕਿੰਨੀ ਤਾਕਤ ਹੋਏਗੀ। ਜਦੋਂ ਕਿਸੇ ਦਾ ਜੀਵਨ ਇਹ ਪੰਜ ਤੱਤ ਕੋਈ ਜਗਾ ਲੈਂਦਾ ਨਾ ਜੀਵਨ ਵਿਚੋਂ ਗੁਰੂ ਕੇ ਸ਼ਬਦ ਨਾਲ, ਉਹਦੀ ਤਾਕਤ ਨੂੰ ਮਿਲਿਆ ਨਹੀਂ ਜਾ ਸਕਦਾ। ਤਾਂ ਹੀ ਗੁਰੂ ਸਾਹਿਬ ਨੇ ਕਿਹਾ ਸੀ ਮੰਨੇ ਕੀ ਗੱਲ ਕਹੀ ਨਾ ਜਾਏ, ਉਹ ਕਿਹੜਾ ਵਿਅਕਤੀ ਹੈ। ਇਸ ਕਰਕੇ ਆਮ ਵਿਅਕਤੀ ਬਾਬਾ ਦੀਪ ਸਿੰਘ ਬਾਰੇ ਤੇ ਭਾਈ ਤਾਰੂ ਸਿੰਘ ਬਾਰੇ ਸੋਚ ਨਹੀਂ ਸਕਦਾ ਵੀ ਕਿਵੇਂ ਇਹ ਸਾਰਾ ਕੁਝ ਸਿਰ ਤੋਂ ਬਿਨਾਂ ਲੜਨਾ, ਖੋਪਰੀ ਤੋਂ ਬਿਨਾਂ ਜਿੰਦਾ ਰਹਿਣਾ, ਇਹ ਕਿਵੇਂ ਹੋ ਸਕਦਾ। ਪਰ ਪਤਾ ਨਹੀਂ ਵੀ ਸਰੀਰ ਵਿਚ ਜਿਹੜੀਆਂ ਪੰਜ ਤੱਤਾਂ ਦੀਆਂ ਸ਼ਕਤੀਆਂ ਨੇ ਅਸੀਮ ਨੇ, ਕੁਝ ਵੀ ਕਰ ਸਕਦੀਆਂ ਨੇ। ਜੇ ਕੋਈ ਇਹਨਾਂ ਨੂੰ ਗੁਰੂ ਦੇ ਹਵਾਲੇ ਕਰਦਾ ਤਾਂ ਗੁਰੂ ਇਹਨਾਂ ਦੀ ਤਾਕਤ ਵਧਾ ਦਿੰਦਾ। ਇਸ ਬ੍ਰਹਿਮੰਡ ਵਿਚ ਜਿੰਨੀ ਅਗਨੀ ਦੀ ਸ਼ਕਤੀ ਹੈ ਉਹ ਸਾਰੀ ਅਗਨੀ ਦੇ ਨਾਲ ਸੰਪਰਕ ਮਨੁੱਖ ਦੇ ਸਰੀਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜਾ ਸੋ ਪਾਵੇ। ਆ ਬਾਹਰ ਜਿੰਨਾ ਕੁਝ ਤੂੰ ਭਟਕ ਰਿਹਾ ਲੱਭ ਰਿਹਾ ਤੇਰੇ ਕੋਲ ਹੀ ਹੈ, ਸਾਰਾ ਕੁਝ ਮਨੁੱਖ ਦੇ ਹੱਥਾਂ ਵਿਚ ਹੈ, ਬਿਲਕੁਲ ਨੇੜੇ ਹੈ। ਸਭ ਕੁਝ ਘਰ ਮੈਂ ਬਾਹਰ ਨਾ ਹੀ। ਇਸ ਲਈ ਸੰਸਾਰੀ ਲੋਕਾਂ ਨੂੰ ਇਸ ਗੱਲ ਦੀ ਸਮਝ ਨਹੀਂ ਆਈ ਵੀ ਇਹ ਧਾਰਮਿਕ ਲੋਕ ਅੱਗ ਖੋਲ ਕੇ ਬਾਹਰ ਨਹੀਂ ਦੇਖਦੇ। ਕਈ ਵਾਰੀ ਉਹ ਵੀ ਕਹਿ ਦਿੰਦੇ ਨੇ ਵੀ ਇਹ ਵਿਚਾਰੇ ਦੁਨੀਆਂ ਤੋਂ ਗਏ ਗੁਜਰੇ, ਬਾਹਰ ਤਾਂ ਦੇਖ ਹੀ ਕੁਝ ਨਹੀਂ ਰਿਹਾ, ਵੇਖੋ ਕਿੰਨਾ ਸੋਹਣਾ ਬਾਜ਼ਾਰ, ਕਿੰਨੇ ਸੋਹਣੇ ਦਰਿਆ ਚੱਲ ਰਹੇ। ਕਈ ਕੁਝ ਹੈ ਸੰਸਾਰ ਵਿਚ ਜਿਹੜਾ ਦੇਖਣ ਦੇ ਯੋਗ ਹੈ। ਸੰਸਾਰ ਦੇ ਵਿਚ ਕੋਈ ਇਹਨਾਂ ਚੀਜ਼ਾਂ ਦੀ ਕਮੀ ਨਹੀਂ, ਇੱਥੇ ਹੁਸਨ ਵੀ ਬੜਾ ਹੈ, ਬੜਾ ਕੁਝ ਹੈ। ਪਰ ਹੁਣ ਜਿਹਨੂੰ ਉਹ ਜਿਹੜੀ ਸੁੰਦਰਤਾ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ, ਉਹਨਾਂ ਦੇ ਖੁਦ ਆਪਣੀ ਬੜੀ ਸੁੰਦਰਤਾ ਸੀ, ਪਰ ਉਹ ਕਿੰਨਾ ਕਿੰਨਾ ਚਿਰ ਅੱਖ ਬੰਦ ਕਰਕੇ ਰਹਿੰਦੇ। ਔਰ ਇੱਕ ਬਾਦਸ਼ਾਹ ਉਹਨਾਂ ਕੋਲ ਆਇਆ ਸੀ, ਉਹਨੇ ਇਹ ਸਵਾਲ ਕੀਤਾ ਸੀ, ਖੋਜੀ ਸੀ, ਭਗਤ ਵੀ ਸੀ, ਉਮਰ ਸੀ ਗੁਰੂ ਗੋਬਿੰਦ ਸਿੰਘ ਜੀ ਦੀ 22 ਸਾਲ ਦੀ, ਕਿਉਂਕਿ ਥੋੜੇ ਸਾਲਾਂ ਵਿੱਚ ਕਲਗੀਧਰ ਪਾਤਸ਼ਾਹ ਨੇ ਬਹੁਤ ਜ਼ਿਆਦਾ ਕੰਮ ਕੀਤੇ। ਇੰਨੀ ਜਲਦੀ ਉਹਨਾਂ ਨੇ ਕੰਮ ਮੁਕਾਏ ਨੇ, ਬੜੀ ਜਲਦੀ, ਕਿ ਥੋੜੇ ਸਾਲਾਂ ਵਿੱਚ, 40 ਸਾਲ ਵਿੱਚ ਤੇ ਮਨੁੱਖ ਨੂੰ ਇੱਕ ਪਰਿਵਾਰ ਪਾਲਣ ਦੀ ਜਾਚ ਵੀ ਨਹੀਂ ਆਉਂਦੀ। 40-40 ਸਾਲ ਦੇ ਆਪਾਂ ਸਾਰੇ ਹੋ ਹੀ ਚੁੱਕੇ, ਕਿੰਨਾ ਕੁ ਵਿਕਾਸ ਕੀਤਾ ਹੋਏਗਾ ਜੀਵਨ ਵਿੱਚ। 40 ਸਾਲ ਵਿੱਚ ਗੁਰੂ ਗੋਬਿੰਦ ਸਿੰਘ ਨੇ ਅਨੰਤ ਕੰਮ ਕੀਤੇ, ਬਹੁਤ ਸਾਰੇ, ਬੜੀ ਜਲਦੀ ਨਾਲ, ਬੜੀ ਕਾਹਲੀ, ਦਿਨ ਰਾਤ ਇੱਕ ਰਸ ਜੁੱਟ ਕੇ ਕਰ ਦਿੱਤੇ। ਉਹ ਕੰਮ ਇਸ ਤਰ੍ਹਾਂ ਕੀਤੇ ਸਰ, ਜਿਵੇਂ ਵਿਦੇਸ਼ ਵਿੱਚ ਆਇਆ ਹੋਇਆ ਵਿਅਕਤੀ, ਜਿਹੜੇ ਕੰਮਾਂ ਨੂੰ ਉਹਨੇ 2-4-10 ਸਾਲਾਂ ਵਿੱਚ ਕਰਨਾ, ਜੇ ਉਹਨੂੰ ਕਹੇ ਵੀ ਤੂੰ ਦਿਨ ਰਾਤ ਕਰਕੇ ਜਲਦੀ ਮੁਕਾ ਦੇ, ਔਰ ਜਲਦੀ ਜਿੰਨੇ ਕਦਮ ਹੋ ਜਾਣਗੇ ਉਨੀ ਤੂੰ ਜਲਦੀ ਆਪਣੇ ਘਰ ਵਾਪਸ ਮੁੜ ਜਾਏ। ਸਤਿਗੁਰੂ ਦਾ ਇਹ ਘਰ ਨਹੀਂ ਸੀ, ਉਹਨਾਂ ਦਾ ਘਰ ਹੋਰ ਸੀ, ਕਿਤੇ ਬਿਰਤੀ ਪਿੱਛੇ ਜੁੜੀ ਹੋਈ ਸੀ। ਇਸ ਲਈ ਇਹ ਬੜਾ ਕ੍ਰਿਸ਼ਮਾ ਹੈ ਸੰਸਾਰ ਵਿੱਚ, ਕਿ ਜਦੋਂ ਕੋਈ ਵਾਹਿਗੁਰੂ ਦੇ ਚਰਨਾਂ ਨਾਲ ਜੁੜਦਾ ਹੈ ਉਹਦਾ ਸੰਸਾਰ ਹੋਰ ਹੋ ਜਾਂਦਾ ਹੈ। ਦੁਨੀਆਂ ਵਿੱਚ ਪਰਾਉਣਾ, ਉਹ ਇੱਥੇ ਪਰਾਉਣਾ ਬਣ ਜਾਂਦਾ ਹੈ। ਪਰਾਉਣੇ ਦਾ ਮਤਲਬ ਥੋੜੇ ਦਿਨਾਂ ਦੇ ਰਹਿਣ ਵਾਲਾ। ਇਸ ਲਈ ਉਹ ਜਾਣ ਵਾਸਤੇ ਉਤਾਵਲਾ ਹੁੰਦਾ ਹੈ, ਮਰਨਾ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਆਪਣੇ ਆਪ ਉਤਾਵਲਾ ਹੋਏਗਾ ਕਿਉਂਕਿ ਆਪਣਾ ਘਰ ਕਿਤੇ ਹੋਰ ਹੈ। ਪਰ ਇਹ ਸਾਰੇ ਲੋਕਾਂ ਦੇ ਵੱਸ ਦੀ ਗੱਲ ਨਹੀਂ ਹੈ। ਉਂਗਲਾਂ ਤੇ ਗਿਣੇ ਜਾਣ ਵਾਲੇ ਲੋਕ ਕੁਦਰਤ ਇਸ ਤਰ੍ਹਾਂ ਆਪ ਬਣਾਉਂਦੀ, ਕੋਈ ਬਣ ਨਹੀਂ ਸਕਦਾ। ਸਤਿਗੁਰਾਂ ਨੂੰ ਉਸ ਮਨੁੱਖ ਨੇ ਪੁੱਛਿਆ ਸੀ, 22 ਸਾਲ ਦੀ ਉਮਰ, 24 ਸਾਲ ਦੀ ਉਮਰ, ਪਰ ਜਵਾਨੀ, ਇੰਨਾ ਹੁਸਨ, ਇੰਨੀ ਸੁੰਦਰਤਾ, ਔਰ ਦੁਨੀਆਂ ਦੀ ਸਾਰੀ ਸੁੰਦਰਤਾ ਤੁਹਾਡੇ ਚਰਨਾਂ ਵਿੱਚ ਆ ਕੇ ਖੜੀ ਹੋਈ ਹੈ, ਕਿਵੇਂ ਨਾਮ ਜਪਦੇ ਹੋ, ਕਿਵੇਂ ਅਕਾਲ ਪੁਰਖ ਦੇ ਚਰਨਾਂ ਨਾਲ ਜੁੜੇ ਹੋਏ। ਤੇ ਉਹਨਾਂ ਨੇ ਇਹ ਨਹੀਂ ਸੀ ਕਿਹਾ ਵੀ ਮੈਂ ਦੇਵ ਨਹੀਂ, ਨਹੀਂ, ਉਹਨਾਂ ਨੇ ਇੱਕ ਬੜੀ ਪਿਆਰੀ ਗੱਲ ਕਹੀ। ਇੱਕ ਤਾਂ ਇਹ ਤਰੀਕਾ ਵੀ ਬਾਹਰੋਂ ਅੱਖ ਬੰਦ ਕਰਨੀ, ਸੰਸਾਰ ਨੂੰ ਦੇਖਣਾ ਨਹੀਂ, ਸ਼ੁਰੂ ਵਿੱਚ ਇਹਦੀ ਲੋੜ ਪੈਂਦੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਇਸ ਤਰ੍ਹਾਂ ਦੇ ਮਹਾਂਪੁਰਸ਼ ਵੀ ਸਿੱਖ ਜਗਤ ਵਿੱਚ ਹੋਏ ਨੇ, ਜਿਨ੍ਹਾਂ ਨੂੰ ਕਿਸੇ ਪੁੱਛਿਆ ਸੀ ਕਿ ਅੱਖਾਂ ਵਿੱਚ ਕੋਈ ਕਮੀ ਹੈ, ਤੇ ਉਹਨਾਂ ਨੇ ਜਵਾਬ ਦਿੱਤਾ ਸੀ ਕਿ 2 ਫੁੱਟ ਤੋਂ ਅੱਗੇ ਕਦੀ ਮੈਂ ਦੇਖਿਆ ਨਹੀਂ, ਜਿੰਨਾ ਮੈਂ ਕਦਮ ਰੱਖਣਾ ਮੈਂ ਸਿਰਫ ਉਥੋਂ ਤੱਕ ਦੇਖਣਾ। ਉਹਨਾਂ ਦਾ ਜੀਵਨ ਇਸ ਤਰ੍ਹਾਂ ਦਾ ਸੀ। ਪਰ ਕਲਗੀਧਰ ਪਾਤਸ਼ਾਹ ਨੇ ਵੀ ਦੂਸਰੇ ਤਰੀਕੇ ਨਾਲ ਵਿਆਖਿਆ ਕੀਤੀ। ਉਹ ਕਹਿੰਦੇ ਨੇ ਮੈਂ ਇਹਦੇ ਤੋਂ ਕਿਤੇ ਜ਼ਿਆਦਾ ਅੰਦਰੋਂ ਸੁੰਦਰਤਾ ਦੇਖ ਚੁੱਕਾ, ਇਸ ਕਰਕੇ ਹੁਣ ਬਾਹਰਲੀ ਸੁੰਦਰਤਾ ਪ੍ਰਭਾਵ ਨਹੀਂ ਪਾਉਂਦੀ। ਬਾਹਰੋਂ ਜਗਤ ਤਾਂ ਸੁੰਦਰ ਲੱਗੇਗਾ ਜੇ ਮਨੁੱਖ ਨੇ ਆਪਣੇ ਆਪੇ ਨੂੰ ਨਹੀਂ ਦੇਖਿਆ, ਪਰਮਾਤਮਾ ਦੇ ਨਾਲ ਜਿਵੇਂ ਸਾਡਾ ਜੀਵਨ ਅੰਦਰੋਂ ਦਿਸਿਆ ਕੁਝ ਨਹੀਂ, ਇਸ ਲਈ ਸੰਸਾਰ ਤੇ ਸੁੰਦਰ ਹੀ ਦਿਸੇਗਾ ਬਹੁਤ ਜ਼ਿਆਦਾ। ਇਸ ਲਈ ਉਹਨਾਂ ਨੇ ਬਚਨ ਕਿਹਾ ਕਿ ਸਾਹਿਬ ਦੇ ਮਾਗ ਹੈ, ਜਾਪ ਸਾਹਿਬ ਦੇ ਵਿੱਚ ਬਚਨ ਆਉਂਦੇ ਕਿ ਹੁਸਨਲ ਚਿਰਾਗ ਹੈ। ਚਿਰਾਗ ਕਹਿੰਦੇ ਨੇ ਦੀਵੇ ਨੂੰ, ਹੁਸਨਲ ਕਹਿੰਦੇ ਨੇ ਸੁੰਦਰਤਾ ਦਾ। ਹੇ ਵਾਹਿਗੁਰੂ ਤੂੰ ਸੁੰਦਰਤਾ ਦਾ ਦੀਵਾ ਹੈ ਤੇ ਮੈਂ ਤੈਨੂੰ ਆਪਣੇ ਅੰਦਰੋਂ ਵੇਖਿਆ, ਇਸ ਕਰਕੇ ਬਾਹਰ ਸਾਰਾ ਕੁਝ ਫਿੱਕਾ ਹੋ ਗਿਆ। ਇਸ ਲਈ ਜਦੋਂ ਸੰਸਾਰ ਦੇ ਲੋਕ ਧਾਰਮਿਕ ਪੁਰਸ਼ਾਂ ਨੂੰ ਇਹ ਕਹਿੰਦੇ ਨੇ, ਔਰ ਸੰਸਾਰ ਦੇ ਲੋਕ ਨਹੀਂ ਪਰਿਵਾਰ ਦੇ ਲੋਕ ਕਹਿੰਦੇ ਨੇ, ਨਜ਼ਦੀਕੀ ਲੋਕ, ਰਿਸ਼ਤੇਦਾਰ, ਬਈ ਇਹਨਾਂ ਨੇ ਵਿਚਾਰਿਆਂ ਨੇ ਜ਼ਿੰਦਗੀ ਵਿੱਚ ਕੀ ਦੇਖਿਆ, ਕੋਈ ਨਸ਼ਾ ਨਹੀਂ ਕੀਤਾ, ਕੋਈ ਰਸ ਨਹੀਂ ਦੇਖਿਆ, ਕਿਵੇਂ ਜਿਉ ਰਹੇ ਨੇ, ਗਏ ਗੁਜਰੇ ਹੋ ਗਏ, ਸਾਧ ਬਣ ਗਏ। ਪਰ ਸਤਿਗੁਰਾਂ ਨੇ ਬਾਣੀ ਵਿੱਚ ਕਿਹਾ ਵੀ ਇੱਕ ਵਾਰੀ ਇਸ ਤਰ੍ਹਾਂ ਦੀ ਪੀ ਲਈ, ਪਰਤ ਕੇ ਪੀਣ ਵੱਲ ਚੇਤ ਹੀ ਨਹੀਂ ਜਾਂਦਾ, ਇੱਕ ਵਾਰੀ ਇਸ ਤਰ੍ਹਾਂ ਦਾ ਇੱਕ ਗਲਾਸ ਹੀ ਭਰ ਕੇ ਪੀਤੀ ਇੱਕੋ ਵਾਰ, ਹੁਣ ਪਰਤ ਕੇ ਦੁਨੀਆਂ ਦੇ ਸਾਰੇ ਨਸ਼ੇ ਛੋਟੇ ਹੋ ਗਏ। ਅੰਦਰੋਂ ਇਹਨਾਂ ਐਸੇ ਮਨੁੱਖ ਜਿਹੜੇ ਨੇ ਗੁਰਬਾਣੀ ਅਨੁਸਾਰ ਕਿਸੇ ਰਸ, ਕਿਸੇ ਨਸ਼ੇ ਵਿੱਚ, ਕਿਸੇ ਅਵੇਸ਼ ਵਿੱਚ ਡੁੱਬੇ ਬੈਠੇ ਹੁੰਦੇ ਨੇ, ਕਿ ਉਹਨਾਂ ਨੂੰ ਬਾਹਰ ਦੇਖਣਾ ਮੁਸ਼ਕਲ ਹੋ ਜਾਂਦਾ, ਪਰ ਗੁਰੂ ਕਿਰਪਾ ਕਰੇ ਨਹੀਂ ਤਾਂ ਬਾਹਰੋਂ ਛੁੱਟਿਆ ਨਹੀਂ ਜਾ ਸਕਦਾ ਕਿਸੇ ਤਰੀਕੇ ਨਾਲ, ਬਾਹਰੋਂ ਮਨੁੱਖ ਨਹੀਂ ਛੁੱਟ ਸਕਦਾ ਜਿੰਨਾ ਚਿਰ ਉਹਨੂੰ ਅੰਦਰੋਂ ਕੁਝ ਪ੍ਰਾਪਤ ਨਾ ਹੋ ਜਾਏ। ਉਹਨਾਂ ਚਿਰ ਉਹ ਦਮਨ ਕਰੇਗਾ ਜੀਵਨ ਦਾ, ਉਹਨਾਂ ਚਿਰ ਉਹ ਜੀਵਨ ਦੀਆਂ ਇਹ ਪੰਜ ਸ਼ਕਤੀਆਂ ਜਿਨ੍ਹਾਂ ਨੂੰ ਅੱਜ ਗੁਰੂ ਨਾਨਕ ਸਾਹਿਬ ਬਾਣੀ ਵਿਚ ਕਹਿ ਰਹੇ ਨੇ, ਇਹ ਪੰਜ ਤੱਤ ਕਿੰਨੇ ਸ਼ਕਤੀਸ਼ਾਲੀ ਨੇ, ਤੂੰ ਇਹਨਾਂ ਨੂੰ ਆਪਣੇ ਹੱਥਾਂ ਵਿਚ ਨਹੀਂ ਲੈ ਸਕਦਾ, ਤੇਰੇ ਹੱਥਾਂ ਤੋਂ ਬਾਹਰ ਚਲੇ ਜਾਣ। ਇਸ ਲਈ ਪੰਜ ਵਿਕਾਰ ਨੇ ਔਰ ਪੰਜ ਹੀ ਤੱਤ ਨੇ। ਉਹ ਪੰਜ ਤੱਤ ਅੱਜ ਬਾਹਰੀ ਤੌਰ ਤੇ ਵਰਣਨ ਕੀਤੇ ਗੁਰੂ ਸਾਹਿਬ ਨੇ, ਅਗਨੀ, ਹਵਾ, ਪਾਣੀ, ਮਿੱਟੀ ਹੈ, ਆਕਾਸ਼। ਇਹ ਮਨੁੱਖ ਦਾ ਸਰੀਰ ਇਹਨਾਂ ਪੰਜਾਂ ਨਾਲ ਬਣਿਆ ਤੇ ਇਹਨਾਂ ਤੋਂ ਪੰਜ ਵਿਕਾਰ ਪੈਦਾ ਹੋ ਗਏ, ਤੇ ਜਦੋਂ ਇਹ ਪੰਜ ਤੱਤ ਬਾਹਰ ਇੰਨੇ ਜ਼ਬਰਦਸਤ ਨੇ ਕਿ ਦੁਨੀਆਂ ਦੀ ਕੋਈ ਤਾਕਤ ਇਹਨਾਂ ਪੰਜ ਤੱਤਾਂ ਨੂੰ ਰੋਕ ਨਹੀਂ ਸਕੀ, ਪਾਣੀ ਦੇ ਹੜ ਨੂੰ, ਹਵਾ ਨੂੰ, ਤੂਫਾਨ ਨੂੰ, ਮਿੱਟੀ ਵਿਚ ਕਿੰਨੇ ਗੁਣ ਨੇ ਔਰ ਅਗਨੀ ਨੂੰ ਕੌਣ ਰੋਕ ਸਕਦਾ। ਇਸੇ ਤਰ੍ਹਾਂ ਆਕਾਸ਼ ਤੱਤ, ਅੱਜ ਇੰਨਾ ਵਿਗਿਆਨ ਸਾਰਾ ਆਕਾਸ਼ ਤੱਤ ਤੇ ਚੱਲ ਰਿਹਾ, ਇਹਨਾਂ ਨੂੰ ਬਾਹਰੋਂ ਕੋਈ ਰੋਕ ਨਹੀਂ ਸਕਿਆ। ਤੇ ਸਤਿਗੁਰੂ ਕਹਿੰਦੇ ਤੇਰਾ ਸਰੀਰ ਇਹਦੇ ਨਾਲ ਬਣਿਆ, ਤੂੰ ਕੱਲਾ ਇਹਨੂੰ ਕਿਵੇਂ ਰੋਕ ਲੈਗਾ, ਇਹ ਤੇਰੇ ਹੱਥ ਵਿਚ ਆਉਣ ਵਾਲੀ ਗੱਲ ਨਹੀਂ। ਇਸ ਲਈ ਗੁਰੂ ਕੋਲ ਜਾ, ਤੂੰ ਆਪਣਾ ਜੀਵਨ ਕਿਸੇ ਥਾਂ ਤੇ ਸੌਂਪ ਦੇ, ਗੁਰੂ ਨੂੰ ਸੌਂਪ ਦੇ, ਤੇਰੇ ਹੱਥਾਂ ਵਿਚ ਚੱਲਣ ਵਾਲੀ ਚੀਜ਼ ਹੈ ਹੀ ਨਹੀਂ, ਤੂੰ ਕੰਟਰੋਲ ਨਹੀਂ ਕਰ ਸਕੇਗਾ। ਇਸ ਦੇ ਹਸਤੀ ਸਿਰ ਜੋ ਅੰਕਸ਼ ਹੈ, ਐਰਡ ਜੋ ਸਿਰ ਦੇ, ਮਨ ਤਨ ਆਗੈ ਰਾਖ ਕੈ ਉਹ ਵੀ ਸੇਵ ਉਤਰੇ। ਇਹਨੂੰ ਕਹਿੰਦੇ ਨੇ ਭੈ ਵਿਚ ਅਗਨ ਕਹਿ ਕੱਢੈ ਬੇਗਾਰ। ਸਤਿਗੁਰੂ ਅੱਜ ਕਹਿ ਰਹੇ ਨੇ ਅਗਨੀ ਭੈ ਵਿਚ ਤੁਰ ਰਹੀ, ਭੈ ਦਾ ਅਰਥ ਮਰਿਆਦਾ ਵਿਚ, ਭਾਣੇ ਵਿਚ, ਮਰਜ਼ੀ ਵਿਚ, ਰੱਬ ਦੀ ਰਜਾ ਵਿਚ। ਇਹ ਜਿੰਨੀਆਂ ਸੰਸਾਰ ਦੀਆਂ ਤਾਕਤਾਂ ਨੇ ਇਹ ਰੱਬ ਦੇ ਹੁਕਮ ਵਿਚ ਤੁਰ ਰਹੀਆਂ ਨੇ, ਜਿਹੜੀਆਂ ਪੰਜ ਸ਼ਕਤੀਆਂ ਬਣੀਆਂ ਨੇ। ਇਹ ਜਿੰਨੇ ਜੀਵ ਨੇ 84 ਲੱਖ, ਜਿਨ੍ਹਾਂ ਨੂੰ ਕਿਹਾ ਗਿਆ ਸਾਰੇ ਪਸ਼ੂ, ਸਾਰੇ ਪੰਛੀ, ਸਾਰੇ ਰੁੱਖ, ਸਾਰੇ ਕੀੜੇ, ਔਰ ਆ ਜਿਹੜੀਆਂ ਬਾਹਰਲੀਆਂ ਸੂਖਸ਼ਮ ਸ਼ਕਤੀਆਂ ਨੇ ਜਿਨ੍ਹਾਂ ਨੂੰ ਆ ਪੰਜ ਤੱਤ ਕਹਿੰਦੇ, ਇਹ ਸਾਰੇ ਰੱਬ ਦੇ ਭਾਣੇ ਦੇ ਵਿਚ, ਉਹਦੇ ਕੰਟਰੋਲ ਵਿਚ ਬੱਝੇ ਹੋਏ ਨੇ, ਉਹਦੇ ਤੋਂ ਬਾਹਰ ਨਹੀਂ ਜਾ ਸਕਦੇ। ਇਸ ਲਈ ਇਹਨਾਂ ਦਾ ਕਦੇ ਐਕਸੀਡੈਂਟ ਨਹੀਂ ਹੁੰਦਾ ਆਕਾਸ਼ ਵਿਚ। ਜਿੰਨੇ ਚੰਦਰਮਾ, ਤਾਰੇ, ਸਿਆਰੇ ਹਜ਼ਾਰਾਂ ਦੀ ਗਿਣਤੀ ਵਿਚ ਧਰਤੀਆਂ ਔਰ ਬੜੀ ਤੇਜ਼ੀ ਨਾਲ ਘੁੰਮਦੀਆਂ, ਇਹਨਾਂ ਦੀ ਸਪੀਡ ਬਹੁਤ ਜ਼ਿਆਦਾ ਹੈ। ਅਸੀਂ ਜਿਸ ਜ਼ਮੀਨ ਦੇ ਉੱਤੇ ਬੈਠੇ ਹਾਂ ਇਸ ਵਕਤ, ਕਿਉਂਕਿ ਵੱਡੀ ਹੈ, ਸਮਝ ਨਹੀਂ ਆਉਂਦੀ, ਇਹ ਇੰਨੀ ਸਪੀਡ ਨਾਲ ਜਾ ਰਹੀ ਹੈ ਕਿ ਜੇ ਕਿਤੇ ਮਨੁੱਖ ਇਹਨੂੰ ਦੇਖ ਲਵੇ ਇੱਕ ਵਾਰੀ, ਤਾਂ ਹੋ ਸਕਦਾ ਉਹਦੀ ਹੋਸ਼ ਗੁਆਚ ਜਾਏ, ਇੰਨੀ ਤੇਜ਼ੀ ਨਾਲ ਇਹ ਜ਼ਮੀਨ ਚੱਲ ਰਹੀ ਹੈ। ਇਹ ਠੀਕ ਪੱਛਮ ਵੱਲੋਂ ਪੂਰਬ ਵੱਲ ਲਗਾਤਾਰ ਨਿਰੰਤਰ ਬੜੀ ਤੇਜ਼ੀ ਨਾਲ ਸਫ਼ਰ ਕਰਦੀ ਜਾ ਰਹੀ, ਔਰ ਇਸ ਢੰਗ ਦੇ ਨਾਲ ਇੰਨੀ ਤਾਕਤ ਦੇ ਜ਼ਮੀਨ ਦੇ ਅੰਦਰ ਸਾਰੇ ਤੱਤਾਂ ਦੇ ਵਿਚ, ਤੇ ਇਹਨਾਂ ਨੂੰ ਕੋਈ ਬਾਹਰੋਂ ਕੰਟਰੋਲ ਨਹੀਂ ਕਰ ਸਕਦਾ। ਇਸ ਲਈ ਤੇਰੇ ਸਰੀਰ ਵਿਚ ਵੀ ਇੰਨੀ ਤਾਕਤ ਜਿੰਨੀ ਇੰਨੀ ਤੱਤਾਂ ਵਿਚ ਤਾਕਤ, ਉਹਨਾਂ ਨੂੰ ਤੂੰ ਖੁਦ ਨਹੀਂ ਪੜ ਸਕੇਗਾ। ਇਸ ਲਈ ਵਾਰ ਵਾਰ ਗੁਰੂ ਦੇ ਚਰਨਾਂ ਨਾਲ ਜੁੜਨ ਦੀ ਗੱਲ ਕੀਤੀ ਗਈ। ਇਹ ਸਾਰੀਆਂ ਚੀਜ਼ਾਂ ਉਹਦੀ ਮਰਜ਼ੀ ਵਿਚ, ਉਹਦੇ ਭਾਣੇ ਵਿਚ ਤੁਰ ਰਹੀਆਂ ਨੇ। ਇਹਨਾਂ ਦੇ ਕੋਲ ਇਹ ਕਿਉਂ ਤੁਰਦੀਆਂ ਨੇ? ਜਿੰਨੇ ਪਸ਼ੂ ਨੇ ਸਾਰੇ ਭਾਣੇ ਵਿਚ ਨੇ, ਮਰਿਆਦਾ ਵਿਚ ਨੇ, ਹੁਕਮ ਵਿਚ ਨੇ, ਪੰਛੀ ਵੀ ਨੇ, ਕੀੜੇ ਮਕੌੜੇ ਸਾਰੇ ਭਾਣੇ ਵਿਚ ਨੇ, ਪੰਜ ਤੱਤ ਵੀ ਭਾਣੇ ਵਿਚ। ਇਹ ਭਾਣੇ ਵਿਚ ਕਿਉਂ ਤੁਰਦੇ ਨੇ? ਕਿਉਂਕਿ ਇਹਨਾਂ ਸਾਰੀਆਂ ਚੀਜ਼ਾਂ ਵਿਚ ਪਰਮਾਤਮਾ ਨੇ ਬੁੱਧੀ ਨਹੀਂ ਪਾਈ, ਮਨ ਹੈ ਸਾਰੀਆਂ ਦੇ ਵਿਚ, ਸਾਰੇ ਜਾਨਵਰਾਂ ਦੇ ਕੋਲ ਮਨ ਹੈ, ਬੁੱਧੀ ਉਹਨਾਂ ਕੋਲ ਜਿਹੜੀ ਹੈ ਉਹ ਬਿਲਕੁਲ ਛੋਟੀ ਜਿਹੀ ਹੈ, ਦਾਇਰੇ ਦੇ ਵਿਚ, ਉਹ ਜ਼ਿਆਦਾ ਅੱਗੇ ਕਾਢ ਨਹੀਂ ਕਰ ਸਕਦੀ, ਕੋਈ ਵਿਗਿਆਨ ਨਹੀਂ ਕਰ ਸਕਦੀ। ਉਹਨਾਂ ਦੇ ਕੋਲ ਬੁੱਧੀ ਦਾ ਵਿਕਾਸ ਨਹੀਂ ਕਿ ਉਹ ਕੋਈ ਇੰਜਨ ਬਣਾ ਸਕਣ, ਕੋਈ ਹਵਾਈ ਜਹਾਜ਼ ਬਣਾ ਦੇਣ, ਕੋਈ ਮਕਾਨ ਬਣਾ ਦੇਣ, ਬਣਾ ਨਹੀਂ ਸਕਦੇ। ਛੋਟੀ ਜਿਹੀ ਬੁੱਧੀ ਦਿੱਤੀ, ਸਿਰਫ ਆਪਣਾ ਆਲਣਾ ਬਣਾਉਣਗੇ, ਉਹਦੇ ਤੋਂ ਵੱਧ ਜਾ ਨਹੀਂ ਸਕਦੇ। ਉਹਦੇ ਵਿਚ ਉਹਨਾਂ ਨੂੰ ਰੋਕ ਦਿੱਤਾ ਕੁਦਰਤ ਨੇ, ਇਹਦੇ ਤੋਂ ਅੱਗੇ ਉਹਨੂੰ ਕਹਿੰਦੇ ਨੇ ਹੁਕਮ। ਇਸ ਲਈ ਉਹ ਸਾਰੀਆਂ ਜਾਤੀਆਂ ਕੁਦਰਤੀ ਤੌਰ ਤੇ ਹੁਕਮ ਵਿਚ ਚੱਲ ਰਹੀਆਂ ਨੇ ਔਰ ਬੜੀਆਂ ਸੁਖੀ ਨੇ, ਉਹਨਾਂ ਵਿਚ ਬਿਮਾਰ ਵੀ ਘੱਟ ਨੇ ਪਸ਼ੂਆਂ ਵਿਚ, ਪੰਛੀਆਂ ਵਿਚ, ਉਹਨਾਂ ਵਿਚ ਸੰਘਰਸ਼ ਵੀ ਘੱਟ ਨੇ, ਉਹਨਾਂ ਦੀਆਂ ਲੜਾਈਆਂ ਵੀ ਬੜੀਆਂ ਘੱਟ ਹੁੰਦੀਆਂ ਨੇ ਆਪਸ ਵਿਚ, ਉਹਨਾਂ ਦੇ ਦੇਸ਼ ਵੀ ਕੋਈ ਨਹੀਂ, ਉਹਨਾਂ ਵਿਚ ਕੌਮਾਂ ਵੀ ਨਹੀਂ ਹਨ। ਇਹਨਾਂ ਸਾਰੀਆਂ ਬਿਮਾਰੀਆਂ ਤੋਂ ਉਹ ਬਚੇ ਹੋਏ ਨੇ ਪਸ਼ੂ ਤੇ ਪੰਛੀ, ਕਿਉਂ? ਉਹਨਾਂ ਦੇ ਵਿਚ ਰੱਬ ਨੇ ਬੁੱਧੀ ਨਹੀਂ ਸੀ ਪਾਈ, ਭਾਣੇ ਵਿਚ ਆਉਂਦੇ ਤੇ ਬੰਦੇ ਦੇ ਵਿਚ ਇੱਕ ਚੀਜ਼ ਪਾ ਦਿੱਤੀ ਜਿਹਨੂੰ ਬੁੱਧੀ ਕਹਿੰਦੇ,
ਇਸ ਕਰਕੇ ਵਿਕਾਸ ਕਰ ਸਕਦਾ ਇਹਦੇ ਵਿੱਚ ਇਹ ਸ਼ਕਤੀ ਉਹ ਅੱਗੇ ਵੱਧ ਸਕਦਾ ਪਿੱਛੇ ਵੀ ਜਾ ਸਕਦਾ ਪਰ ਜ਼ਿਆਦਾਤਰ ਕਿਉਂਕਿ ਅਸੀਂ ਪਿਛਲੀਆਂ ਜੂਨਾਂ ਵਿੱਚੋਂ ਆਏ ਹਾਂ ਬੁੱਧੀ ਹੋਣ ਦੇ ਬਾਵਜੂਦ ਪਿਛਲੇ ਜਿਹੜੇ ਜੀਵਨ ਨੇ ਪਿਛਲੇ ਜਨਮ ਨੇ ਉਨ੍ਹਾਂ ਵਿੱਚ ਮਾੜੇ ਹੋਏ ਰਸ ਸਾਨੂੰ ਵਾਰ ਵਾਰ ਖਿੱਚ ਕੇ ਵਾਪਸ ਲੈ ਜਾਂਦੇ ਨੇ ਇਸ ਕਰਕੇ ਵਿਕਾਸ ਨਹੀਂ ਹੁੰਦਾ ਅੱਗੇ ਨਹੀਂ ਵੱਧਦੇ ਉਹ ਸਾਰੇ ਭਾਣੇ ਵਿੱਚ ਜਿਉ ਰਹੇ ਨੇ ਬੰਦਾ ਭਾਣੇ ਵਿੱਚ ਨਹੀਂ ਜਿਉਂਦਾ ਅੱਜ ਦੇ ਸ਼ਬਦ ਵਿੱਚ ਗੁਰੂ ਸਾਹਿਬ ਨੇ ਇਧਰ ਇਸ਼ਾਰਾ ਕੀਤਾ ਵੀ ਵੇਖ ਅੱਗ ਕਿੰਨੀ ਸ਼ਕਤੀਸ਼ਾਲੀ ਏ ਪਰ ਉਹ ਵੀ ਭਾਣੇ ਵਿੱਚ ਪੈਰ ਵਿੱਚ ਅਗਨ ਕੱਢੇ ਵਿਗਾਰ ਪਾਣੀ ਕਿੰਨਾ ਸ਼ਕਤੀਸ਼ਾਲੀ ਏ ਭਾਣੇ ਵਿੱਚ ਚੱਲ ਰਿਹਾ ਹਵਾ ਕਿੰਨੀ ਤਾਕਤ ਵਾਲੀ ਏ ਭਾਣੇ ਵਿੱਚ ਚੱਲ ਰਹੀ ਸਭ ਕੁਝ ਭਾਣੇ ਵਿੱਚ ਚੱਲਦਾ ਤੇ ਸਤਿਗੁਰਾਂ ਨੇ ਇੱਕ ਅਦ੍ਰਿਸ਼ ਤੌਰ ਤੇ ਸਾਨੂੰ ਸਵਾਲ ਕੀਤਾ ਇਹ ਸਾਰਾ ਕੁਝ ਭਾਣੇ ਵਿੱਚ ਚੱਲਦਾ ਤੂੰ ਆਪਣੇ ਅੰਦਰ ਝਾਤੀ ਮਾਰ ਕੇ ਵੇਖ ਤੂੰ ਵੀ ਭਾਣੇ ਵਿੱਚ ਦੁਰਨਾ ਕਿ ਨਹੀਂ ਹੁਣ ਸਾਨੂੰ ਉਹਦੇ ਭਾਣੇ ਦੀ ਸਮਝ ਕਿਵੇਂ ਆਵੇ ਵੀ ਰੱਬ ਦਾ ਭਾਣਾ ਕੀ ਸਾਹਮਣੇ ਆ ਕੇ ਪ੍ਰਮਾਤਮਾ ਕਿਵੇਂ ਦੱਸੇ ਰੱਬ ਕੀ ਕਰਾਉਣਾ ਚਾਹੁੰਦਾ ਅੱਜ ਤੱਕ ਰੱਬ ਨੂੰ ਕਿਸੇ ਸਾਹਮਣੇ ਦੇਖਿਆ ਨਹੀਂ ਗੱਲਬਾਤ ਕਰਦੇ ਹਾਂ ਬੋਲਦੇ ਹਾਂ ਆਪਣੇ ਨਾਲ ਪ੍ਰਵਚਨ ਕਰਦੇ ਹਾਂ ਇਸ ਲਈ ਪ੍ਰਮਾਤਮਾ ਦਾ ਭਾਣਾ ਸਾਡੀ ਸਮਝ ਵਿੱਚ ਕਿਵੇਂ ਆਵੇ ਵਾਹਿਗੁਰੂ ਦਾ ਭਾਣਾ ਸਾਨੂੰ ਕਿਵੇਂ ਪਤਾ ਲੱਗੇ ਕਿ ਰੱਬ ਸਾਨੂੰ ਕਿਵੇਂ ਰੱਖਣਾ ਚਾਹੁੰਦਾ ਤਾਂ ਫਿਰ ਰੱਬ ਦਾ ਭਾਣਾ ਸਮਝਣ ਵਾਸਤੇ ਸਾਨੂੰ ਗੁਰੂ ਕੋਲ ਜਾਣਾ ਪਏਗਾ ਕਿਉਂਕਿ ਗੁਰੂ ਪ੍ਰਮਾਤਮਾ ਦਾ ਪ੍ਰਸਾਰਿਤ ਕਰਨ ਵਾਲੀ ਥਾਂ ਹੈ ਜਿੱਥੋਂ ਪ੍ਰਮਾਤਮਾ ਬੋਲਦਾ ਉਹ ਸਟੇਸ਼ਨ ਹੈ ਗੁਰੂ ਪ੍ਰਮਾਤਮਾ ਦਾ ਉਹਦੇ ਰਾਹੀਂ ਸਿੱਧਾ ਉਹਦਾ ਲਾਈਵ ਹੋ ਰਿਹਾ ਸੱਚਖੰਡ ਤੋਂ ਜਿਵੇਂ ਆਪਾਂ ਕਹਿੰਦੇ ਵੀ ਦੂਸਰੀ ਥਾਂ ਤੋਂ ਖਬਰ ਆ ਰਹੀ ਕਿਸੇ ਥਾਂ ਤੋਂ ਬੜੀ ਦੂਰ ਕਿਸੇ ਦੇਸ਼ ਵਿੱਚ ਜਿਹੜੀ ਘਟਨਾ ਚੱਲ ਰਹੀ ਉਹਦਾ ਲਾਈਵ ਪ੍ਰਸਾਰਣ ਆ ਰਿਹਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਸੱਚਖੰਡ ਦਾ ਲਾਈਵ ਪ੍ਰਸਾਰਣ ਹੈ ਜੇ ਕਿਸੇ ਨੂੰ ਵੇਖਣ ਦੀ ਰੱਬ ਹੱਕ ਦੇ ਦੇਣ ਇਹਦੇ ਵਿੱਚ ਸਾਰਾ ਕੁਝ ਦੱਸਿਆ ਜਾ ਰਿਹਾ ਕਿ ਤੈਨੂੰ ਰੱਬ ਦੇ ਕਿਹੜੇ ਕਿਹੜੇ ਸੰਦੇਸ਼ ਨੇ ਕਿਹੜੇ ਕਿਹੜੇ ਹੁਕਮ ਨੇ ਤੂੰ ਕਿਵੇਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਵੇਂ ਰਹਿਣਾ ਇਹ ਗੁਰੂ ਗ੍ਰੰਥ ਸਾਹਿਬ ਜੀ ਨੇ ਦੱਸਿਆ ਜਿਹਨੂੰ ਧਰਮ ਦੀ ਮਰਿਆਦਾ ਕਹਿੰਦੇ ਤੂੰ ਬਾਹਰੋਂ ਕਿਵੇਂ ਜਿਉਣਾ ਔਰ ਅੰਦਰੋਂ ਕਿਵੇਂ ਜਿਉਣਾ ਭਾਣੇ ਵਿੱਚ ਕਿਵੇਂ ਰਹਿਣਾ ਹੈ ਤੈਨੂੰ ਆਪ ਨਹੀਂ ਪਤਾ ਲੱਗੇਗਾ ਕਿਉਂਕਿ ਅਲਪਾਕ ਹੈ ਤੇਰੇ ਕੋਲ ਕੋਈ ਸ਼ਕਤੀ ਨਹੀਂ ਤੂੰ ਵੇਖ ਸਕੇ ਮੈਂ ਕਿਵੇਂ ਜਿਉਣਾ ਹੈ ਕਿਵੇਂ ਬੋਲਣਾ ਹੈ ਕਿਵੇਂ ਦੇਖਣਾ ਹੈ ਕਿਵੇਂ ਸੁਣਨਾ ਹੈ ਇਹਨਾਂ ਸਾਰੀਆਂ ਚੀਜ਼ਾਂ ਦੀ ਸਮਝ ਤੈਨੂੰ ਸਿੱਧੇ ਸਿੱਧੇ ਨਹੀਂ ਆ ਸਕਦੀ ਇਸ ਕਰਕੇ ਜੇ ਤੂੰ ਸਮਝਣ ਵੀ ਜਾਏ ਗੁਰੂ ਕੋਲ ਤੇ ਇੱਕ ਗੱਲ ਖਿਆਲ ਰੱਖੀ ਉਥੇ ਬੁੱਧੀ ਨੂੰ ਛੱਡ ਕੇ ਜਾਏ ਨਹੀਂ ਤੇ ਬੜਾ ਸਮਾਂ ਤੇਰਾ ਬੁੱਧੀ ਖਾ ਜਾਏਗੀ ਸੋਚਣ ਸਮਝਣ ਤੇ ਵੀ ਗੁਰੂ ਸਾਹਿਬ ਨੇ ਕਿਹਾ ਤੇ ਹੈ ਪਰ ਮੈਂ ਇਹਦਾ ਥੋੜਾ ਜਿਹਾ ਵਿਸ਼ਲੇਸ਼ਣ ਕਰ ਲਵਾਂ ਥੋੜੀ ਜਿਹੀ ਇਹਦੀ ਸਟੱਡੀ ਕਰਾਂ ਵੀ ਗੱਲ ਠੀਕ ਹੈ ਕਿ ਨਹੀਂ ਜਿਵੇਂ ਅਸੀਂ ਕਰਦੇ ਰਹੇ ਨੇ ਗੱਲ ਦੂਰ ਨਹੀਂ ਹੈ ਜਿਹੜੀ ਸਤਿਗੁਰਾਂ ਨੇ ਕਹੀ ਹੈ ਗੱਲ ਥੋੜੇ ਸਮੇਂ ਦੀ ਲੰਬਾ ਸਮਾਂ ਨਹੀਂ ਹੈ ਪਰ ਕਹਾਣੀ ਇਹ ਹੈ ਕਿ ਗੁਰੂ ਦੀ ਸਿੱਖਿਆ ਸੁਣ ਕੇ ਜਿਹਦੇ ਵਿੱਚ ਰੱਬ ਦਾ ਭਾਣਾ ਹੈ ਮਨੁੱਖ ਫਿਰ ਉਹਦੇ ਉੱਤੇ ਸੋਚ ਵਿਚਾਰ ਕਰਨੀ ਸ਼ੁਰੂ ਕਰ ਦਿੰਦਾ ਵੀ ਇਹ ਕੰਮ ਠੀਕ ਵੀ ਹੈ ਕਿ ਨਹੀਂ ਇਹਦਾ ਕੋਈ ਲਾਭ ਹੋਏਗਾ ਕਿ ਨਹੀਂ ਇਸ ਤਰ੍ਹਾਂ ਸੋਚਦਿਆਂ ਸੋਚਦਿਆਂ ਜੀਵਨ ਅੱਗੇ ਲੰਘਦਾ ਜਾਂਦਾ ਸੋਚਦਿਆਂ ਸੋਚਦਿਆਂ ਸਮਾਂ ਗੁਆਚਦਾ ਜਾਂਦਾ ਜਿਹੜਾ ਕੰਮ ਕਰਨ ਦਾ ਸੀ ਉਹ ਸੋਚਣ ਵਿੱਚ ਲੰਘ ਗਿਆ ਜਿਹੜਾ ਸਮਾਂ ਜ਼ਿੰਦਗੀ ਦੇ ਵਿੱਚ ਤੁਰਨ ਦਾ ਸੀ ਉਹ ਸੋਚਣ ਵਿੱਚ ਬਤੀਤ ਕਰ ਦਿੱਤਾ ਗਿਆ ਇਸ ਕਰਕੇ ਗੁਰੂ ਕੋਲ ਆਉਣ ਦਾ ਅਰਥ ਹੀ ਹੈ ਕਿ ਮਨੁੱਖ ਜਿੰਨਾ ਚਿਰ ਆਉਣਾ ਸੀ ਉਨ੍ਹਾਂ ਚਿਰ ਸੋਚੇ ਸਿਰਫ ਜਦੋਂ ਆ ਗਏ ਉਦੋਂ ਨਹੀਂ ਸੋਚੇਗਾ ਤਾਂ ਉਹ ਸਿੱਖ ਹੈ ਜੇ ਉਹ ਗੁਰੂ ਕੋਲ ਆ ਕੇ ਵੀ ਸੋਚ ਵਿਚਾਰ ਕਰ ਰਿਹਾ ਵੀ ਇਹ ਕੰਮ ਜੋ ਕੁਝ ਗੁਰੂ ਸਾਹਿਬ ਕਹਿ ਰਹੇ ਨੇ ਠੀਕ ਹੈ ਜਾਂ ਗਲਤ ਹੈ ਜਾਂ ਇਹਨੂੰ ਕਰਨਾ ਹੈ ਜਾਂ ਨਹੀਂ ਤਾਂ ਸਮਝ ਲੈਣਾ ਅਸੀਂ ਆਏ ਸਨ ਭਾਗ ਵੱਡੇ ਸਨ ਪਰ ਆ ਕੇ ਇੱਥੇ ਰੁਕ ਗਏ ਪੜ੍ਹਦੇ ਥਾਂ ਉੱਥੇ ਖੜੇ ਹੋ ਗਏ ਤੇ ਬੜੇ ਸਾਰੇ ਲੋਕ ਖੜੇ ਹੋਏ ਨੇ ਗੁਰੂ ਕੋਲ ਆ ਕੇ ਵੀ ਬਹੁਤ ਸਾਰੇ ਲੋਕ ਗੁਰੂ ਦੀ ਗੱਲ ਸੁਣ ਕੇ ਫਿਰ ਉਹਨੂੰ ਅੰਦਰ ਟੈਸਟ ਕਰਨ ਲੱਗ ਪੈਂਦੇ ਔਰ ਇੱਥੇ ਸਾਰੀ ਉਮਰ ਲੰਘ ਜਾਂਦੀ ਹੈ ਕੋਈ ਤਾਂ ਆਏ ਨਹੀਂ ਭਾਗ ਹੈ ਨਹੀਂ ਸਨ ਕੋਈ ਤਾਂ ਆ ਹੀ ਨਹੀਂ ਸਕੇ ਗੁਰੂ ਤੱਕ ਆ ਹੀ ਨਹੀਂ ਸਕੇ ਉਹਦੇ ਵਿੱਚ ਅੜਚਣ ਸੀ ਬੜੀ ਭਾਰੀ ਤੁਲਸੀ ਪੂਰਵ ਪਾਪ ਤੇ ਹਰ ਜਾ ਸੁਣਿਓ ਨਾ ਜਾਏ ਅੰਦਰੋਂ ਬੁੱਧੀ ਬੋਲ ਪੈਂਦੀ ਇਹ ਤਾਂ ਉਹੀ ਵਿਚਾਰਾਂ ਨੇ ਪੁਰਾਣੀਆਂ ਹਰ ਰੋਜ਼ ਸੁਣਦੇ ਆ ਇਹ ਤਾਂ ਉਹੀ ਪੁਰਾਣਾ ਇਤਿਹਾਸ ਹੈ ਉਹੀ ਕਥਾ ਹੈ ਉਹੀ ਕੀਰਤਨ ਹੈ ਉਹੀ ਸਿੱਖਿਆ ਉਹ ਕਲਯੁਗ ਅੰਦਰੋਂ ਰੋਕ ਦਿੰਦਾ ਪਰ ਉਹਨੂੰ ਇਹ ਨੀ ਸਮਝ ਆਉਂਦਾ ਵੀ ਉਹ ਰੋਟੀ ਜਿਹੜੀ ਕੱਲ ਖਾਧੀ ਸੀ ਅੱਜ ਫਿਰ ਕਿਉਂ ਖਾ ਰਿਹਾ। ਇਹ ਕਦੇ ਨੀ ਦੱਸਦਾ ਮਨ ਨੂੰ, ਪਾਣੀ ਕੱਲ ਵੀ ਪੀਤਾ ਸੀ ਅੱਜ ਫਿਰ ਪੀ ਰਿਹਾ, ਕੱਲ ਨੀਂਦ ਲਈ ਸੀ ਜਾਗੇ ਸੀ ਅੱਜ ਫਿਰ ਨੀਂਦ ਆ ਗਈ। ਇਹ ਜੀਵਨ ਦਾ ਸੰਵਿਧਾਨ ਹੈ, ਉਹਨੂੰ ਕੁਝ ਨਾ ਕੁਝ ਰੋਜ਼ ਚਾਹੀਦਾ। ਇਸ ਕਰਕੇ ਦੁਨੀਆਂ ਵਿੱਚ ਕੋਈ ਵੀ ਗਿਆਨ ਪੁਰਾਣਾ ਨਹੀਂ ਹੈ, ਉਹ ਮਨੁੱਖ ਦਾ ਮਨ ਬੇਈਮਾਨ ਹੈ, ਸੁਣ ਲੱਗੇ ਉਹਨੂੰ ਸਹੀ ਢੰਗ ਨਾਲ ਸੁਣਦਾ ਨਹੀਂ। ਜਦੋਂ ਇਹਨੇ ਖਾਣ ਪੀਣ ਬਾਰੇ ਕਦੇ ਨਹੀਂ ਸੋਚਿਆ ਵੀ ਪੁਰਾਣਾ ਹੋ ਗਿਆ, ਚਲੋ ਛੱਡੋ, 5-7 ਸਾਲ 20 ਸਾਲ ਹੋ ਗਿਆ ਰੋਟੀ ਖਾਂਦੀ ਨੂੰ, ਸਾਰੀ ਉਮਰ ਰੋਟੀ ਖਾਂਦੇ ਜਾਣਾ, ਇਸ ਤਰ੍ਹਾਂ ਨਹੀਂ ਕਹਿੰਦਾ। ਕਿਉਂਕਿ ਉੱਥੇ ਇਹਨੂੰ ਅੰਦਰੋਂ ਇਹਦੇ ਕਰਮ ਨਾਲ ਸਹਾਰਾ ਦੇ ਰਹੇ ਨੇ ਵੀ ਇਹ ਚੀਜ਼ ਬੜੀ ਜ਼ਰੂਰੀ ਹੈ। ਪਰ ਜਦੋਂ ਸੱਚ ਦੀ ਗੱਲ ਸ਼ੁਰੂ ਹੁੰਦੀ ਹੈ, ਉਦੋਂ ਅੰਦਰੋਂ ਮਨ ਦਾ ਉਹ ਡਿੱਗਿਆ ਹੋਇਆ ਹਿੱਸਾ ਬੋਲ ਪੈਂਦਾ ਵੀ ਇਹਨੂੰ ਛੱਡੋ, ਇਹ ਤੇ ਪੁਰਾਣਾ ਪਹਿਲਾਂ ਸੋਹਣੀ ਲਿਆ। ਇਸ ਕਰਕੇ ਉਹ ਇੱਕ ਤਾਂ ਉਹ ਲੋਕ ਜਿਹੜੇ ਗੁਰੂ ਕੋਲ ਆਏ ਨੇ, ਰੁਕੇ ਹੋਏ ਨੇ, ਆਉਣ ਤੋਂ ਬਾਅਦ ਵੀ ਰੁਕਾਵਟ ਬਣ ਸਕਦੀ ਉਹ ਕਿਹੜੀ, ਗੁਰੂ ਦੀ ਸਿੱਖਿਆ ਸੁਣ ਕੇ ਫਿਰ ਉਹਨੂੰ ਅਸੀਂ ਟੈਸਟ ਕਰਦੇ ਹਾਂ ਵੀ ਚਲੋ ਇਹਦੇ ਵਿੱਚੋਂ ਕੋਈ ਇਸ ਤਰ੍ਹਾਂ ਦੀਆਂ 2-4 ਗੱਲਾਂ ਹੈ ਜਿਨ੍ਹਾਂ ਨਾਲ ਕੰਮ ਸੌਖਾ ਜਿਹਾ ਚੱਲ ਜਾਏ, ਆਪਾਂ ਸਿੱਖ ਵੀ ਬਣੇ ਰਹੀਏ ਤੇ ਸੰਸਾਰੀ ਵੀ ਰਹਿ ਜਾਈਏ। ਵੈਸੇ ਮੈਂ ਸ਼ਬਦ ਕਹਿ ਰਿਹਾ ਵੀ ਸਿੱਖ ਬਣਨ ਦੇ ਅਰਥ ਇਹ ਨਹੀਂ ਹੁੰਦੇ ਵੀ ਉਹ ਸੰਸਾਰ ਵੱਲੋਂ ਚਲਾ ਜਾਂਦਾ, ਇਹ ਭੁਲੇਖਾ ਪੈ ਗਿਆ ਸਨ। ਅਸਲ ਵਿੱਚ ਗੁਰੂ ਸਾਹਿਬ ਨੇ ਇਸ ਤਰ੍ਹਾਂ ਦਾ ਆਦਮੀ ਤਿਆਰ ਕੀਤਾ ਹੈ ਜਿਹਨੂੰ ਖਾਲਸਾ ਕਿਹਾ ਹੈ, ਜਿਹੜਾ ਜਗਤ ਦੇ ਵਿੱਚ ਚੰਗੀ ਤਰ੍ਹਾਂ ਜਿਉਂ ਸਕੇ, ਮਨੁੱਖਾਂ ਵਾਂਗੂ, ਪਸ਼ੂਆਂ ਵਾਂਗੂ ਨਹੀਂ, ਹੈਵਾਨ ਵਾਂਗੂ ਨਹੀਂ। ਇਸ ਲਈ ਇਹਦੇ ਅਰਥ ਇਹ ਨਾ ਸਮਝਣਾ ਵੀ ਸਿੱਖ ਬਣਨਾ ਤੇ ਸੰਸਾਰੀ ਨਾ ਰਹਿਣਾ। ਸੰਸਾਰੀ ਹੋ ਸਕਦਾ ਹੈ ਪਰ ਸਹੀ ਢੰਗ ਦਾ ਸੰਸਾਰੀ ਹੋਏਗਾ, ਜਿਹਨੂੰ ਕੁਦਰਤ ਨੇ ਪ੍ਰਵਾਨ ਕੀਤਾ ਹੋਇਆ। ਇਸ ਲਈ ਗੁਰੂ ਕਾ ਭਾਣਾ, ਭਾਣੇ ਵਿੱਚ ਜਿਉਣਾ, ਉਹਦੇ ਭਾਣੇ ਦੇ ਵਿੱਚ ਰਹਿਣ ਦਾ ਯਤਨ ਕਰਨਾ, ਇਹ ਮਨੁੱਖੀ ਜੀਵਨ ਦਾ ਅਸਲੀ ਅਸੂਲ ਹੈ। ਹੋਰ ਕੋਈ ਫੁਕੀਰੀ ਨਹੀਂ, ਮੀਂਹ ਪਵਾ ਦੇਣਾ, ਮੀਂਹ ਹਟਾ ਦੇਣਾ, ਇਹ ਤਾਕਤਾਂ ਨੇ। ਸਤਿਗੁਰੂ ਇਸ ਤਰ੍ਹਾਂ ਦੇ ਯੋਗੀਆਂ ਕੋਲ ਗਏ, ਇਸ ਤਰ੍ਹਾਂ ਦੇ ਸੰਨਿਆਸੀਆਂ ਕੋਲ ਗਏ ਜਿਨ੍ਹਾਂ ਨੇ ਜਪ ਤਪ ਕਰ ਕਰਕੇ ਬੜੀਆਂ ਸ਼ਕਤੀਆਂ ਹਾਸਲ ਕੀਤੀਆਂ ਸਨ, ਕਈ ਤਰ੍ਹਾਂ ਦੀਆਂ ਤਾਕਤਾਂ ਸਨ ਉਹਨਾਂ ਦੇ ਕੋਲ। ਇੱਕ ਫਕੀਰ ਦੀ ਵਿਆਖਿਆ ਆਉਂਦੀ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਵਿੱਚ, ਉਹਦੇ ਕੋਲ ਚਲੇ ਗਏ, ਬੜਾ ਮਸ਼ਹੂਰ ਨਾਮ ਸੀ, ਬੜੇ ਲੋਕ ਆਉਂਦੇ ਸਨ, ਬੜਾ ਮੰਨਿਆ ਪਰ ਮੰਨਿਆ। ਸਤਿਗੁਰੂ ਦੇ ਕੋਲ ਰਾਤ ਟਿਕੇ, ਰਾਤ ਉਹਦੇ ਨਾਲ ਗੱਲਬਾਤ ਹੋਈ, ਨਾਮ ਜਪਣ ਤੇ ਚਰਚਾ ਹੋਈ, ਧਰਮ ਕਿਹਨੂੰ ਕਹਿੰਦੇ ਨੇ ਇਹਦੇ ਬਾਰੇ ਗੱਲਬਾਤ ਹੋਈ, ਤੇ ਉਹਨੇ ਪੁੱਛਿਆ ਵੀ ਤੁਹਾਡੇ ਕੋਲ ਕਿੰਨੇ ਕੁ ਲੋਕ ਆਉਂਦੇ ਨੇ ਔਰ ਤੁਹਾਡੇ ਕੋਲ ਕਿੰਨੀਆਂ ਕੁ ਸ਼ਕਤੀਆਂ ਨੇ, ਤੁਸੀਂ ਕਿੰਨੇ ਕੁ ਦਿਨ ਜਪ ਤਪ ਕੀਤਾ? ਤੇ ਸਤਿਗੁਰਾਂ ਨੇ ਜਵਾਬ ਦਿੱਤਾ, ਕਹਿਣ ਲੱਗੇ ਉਹ ਜਪ ਤਪ ਕਾਹਦਾ ਜਿਹਨੂੰ ਗਿਣ ਕੇ ਰੱਖਿਆ ਜਾਏ, ਇਹਦਾ ਮਤਲਬ ਦਿਨ ਯਾਦ ਰਹਿਣਗੇ, ਜਪ ਤਪ ਯਾਦ ਨਹੀਂ ਰਹੇ, ਦਿਨ ਯਾਦ ਰਹਿ ਜਾਣਗੇ ਕਿੰਨੇ ਦਿਨ ਕੀਤੇ ਨੇ, ਕਿੰਨਾ ਚਿਰ ਕੀਤਾ। ਇਸ ਲਈ ਜਦੋਂ ਕੋਈ ਇਹ ਕਹਿੰਦਾ ਨਾ ਕਿ ਮੈਨੂੰ 10 ਸਾਲ ਹੋ ਗਏ ਨੇ ਬਾਣੀ ਪੜ੍ਹਦਿਆਂ ਨੂੰ, ਅਜੇ ਤੱਕ ਮੇਰਾ ਮਨ ਨਹੀਂ ਟਿਕਿਆ, 10 ਸਾਲ ਹੋ ਗਏ ਬਾਣੀ ਪੜ੍ਹਦਿਆਂ ਨੂੰ, ਅਜੇ ਤੱਕ ਮੇਰਾ ਮਨ ਨਹੀਂ ਟਿਕਿਆ। ਔਰ ਕਈਆਂ ਨੂੰ ਇਹ ਵੀ ਪਤਾ ਵੀ ਇਹਨੇ 10 ਸਾਲਾਂ ਦੇ ਵਿੱਚ ਅਸੀਂ ਕਿੰਨੇ ਜਪਜੀ ਸਾਹਿਬ ਪੜ੍ਹੇ ਨੇ, ਕਿੰਨੇ ਸੁਖਮਣੀ ਸਾਹਿਬ ਪੜ੍ਹੇ ਨੇ, ਜੋੜੇ ਹੋਏ। ਮੈਂ ਬੇਨਤੀ ਕਰਾਂ ਉਹਨੇ ਇਹਨਾਂ 10 ਸਾਲਾਂ ਵਿੱਚ ਬਾਣੀ ਨਹੀਂ ਪੜ੍ਹੀ, ਸਾਲ ਗਿਣੇ ਹੋਣਗੇ, ਉਹ ਸਾਲ ਗਿਣਦਾ ਰਿਹਾ, ਧਿਆਨ ਤੇ ਉਹਦੇ ਟਿਕਿਆ ਰਿਹਾ ਵੀ ਕਿੰਨੇ ਸਾਲ ਹੋ ਗਏ। ਜੇ ਮਨੁੱਖ ਨੇ ਸਿਮਰਨ ਕੀਤਾ ਸਾਲ ਭੁੱਲ ਜਾਣਗੇ, ਉਹ ਯਾਦ ਨਹੀਂ ਰੱਖ ਸਕੇਗਾ ਕਿੰਨੇ ਸਾਲ ਹੋ ਗਏ। ਤੁਸੀਂ ਇੱਕਦਮ ਨਹੀਂ ਕਹਿ ਸਕੋਗੇ ਅੰਮ੍ਰਿਤ ਪਾਨ ਕੀਤਿਆਂ ਨੂੰ ਇੰਨੇ ਸਾਲ ਚੇਤਾ ਨਹੀਂ ਰਹੇਗਾ ਜੇ ਕਮਾਇਆ ਹੈ। ਹਾਂ ਰਹਿ ਸਕਦਾ, ਬੜੀ ਖੋਜ ਕਰਕੇ ਪਤਾ ਲੱਗੇਗਾ, ਇਸ ਤਰ੍ਹਾਂ ਨਹੀਂ ਹੋ ਸਕੇਗਾ, ਗੁਆਚ ਜਾਏਗਾ ਸਮਾਂ ਉਸ ਥਾਂ ਤੇ, ਉੱਥੇ ਗਿਣਤੀ ਮਿਣਤੀ ਡਿੱਗ ਪੈਗੀ। ਪਰ ਅਸੀਂ ਹਰ ਰੋਜ਼ ਉਹਨੂੰ ਇਕੱਠਾ ਕਰ ਰਹੇ ਹਾਂ ਵੀ ਕਿੰਨਾ ਚਿਰ ਹੋ ਗਿਆ, ਕਿੰਨੇ ਕਰ ਲਏ, ਕੀ ਹੋਇਆ, ਤਾਂ ਉਹ ਗਲਤ ਹੋ ਗਿਆ ਕਿਉਂਕਿ ਧਿਆਨ ਤਾਂ ਉਹਦੇ ਵਿੱਚ ਰਹਿ ਗਿਆ ਵੀ ਕਿੰਨੇ ਦਿਨ ਤੋਂ ਕਰ ਰਹੇ, ਜੋ ਕੁਝ ਕਰਨਾ ਸੀ ਉਹਦੇ ਵਿੱਚ ਧਿਆਨ ਨਹੀਂ ਰਿਹਾ। ਇਸ ਲਈ ਇਹਨੇ ਪੁੱਛਿਆ ਵੀ ਕਿੰਨੇ ਸਾਲ, ਤੇ ਸਤਿਗੁਰਾਂ ਨੇ ਕਿਹਾ ਵੀ ਸਾਲ ਸਾਲਾਂ ਨਾਲ ਰੱਬ ਦਾ ਕੀ ਸੰਬੰਧ ਹੈ, ਪਰਮਾਤਮਾ ਨਾਲ ਉਹਦਾ ਕੀ ਸੰਬੰਧ ਹੈ? ਕਿਸੇ ਮਾਂ ਨੂੰ ਕਹੀਏ ਵੀ ਤੂੰ ਆਪਣੇ ਬੱਚੇ ਨੂੰ ਕਿੰਨੇ ਸਾਲ ਪਿਆਰ ਕੀਤਾ, ਇਹਦੇ ਵਿੱਚ ਉਹ ਗਿਣ ਸਕੇਗੀ? ਕੋਈ ਸਮਝ ਨਹੀਂ ਆ ਸਕਦੀ ਕਿੰਨੇ ਕਿਲੋ ਪਿਆਰ ਕੀਤਾ ਹੈ, ਉਹ ਤੋਲਿਆ ਵੀ ਨਹੀਂ ਜਾ ਸਕਦਾ। ਇਸ ਤਰ੍ਹਾਂ ਦੀ ਉਹਦੇ ਪੜਦੇ ਖੋਲਣ ਦਾ ਯਤਨ ਕੀਤਾ ਤੇ ਫਿਰ ਉਹਨੇ ਇੱਕ ਸਤਿਗੁਰਾਂ ਨੂੰ ਆਪਣੀਆਂ ਜਿਹੜੀਆਂ ਸ਼ਕਤੀਆਂ ਸਨ ਉਹਦੇ ਬਾਰੇ ਦੱਸਿਆ ਤੇ ਨਾਲ ਪੁੱਛਿਆ ਫਕੀਰੀ ਇਹਦਾ ਨਾਮ ਹੈ ਮੀਂਹ ਪਵਾ ਦੇਣਾ ਮੀਂਹ ਹਟਾ ਦੇਣਾ, ਗਰਮੀ ਪਵਾ ਦੇਣੀ ਗਰਮੀ ਹਟਾ ਦੇਣੀ। ਸਤਿਗੁਰਾਂ ਨੇ ਕਿਹਾ ਫਕੀਰੀ ਇਹਦਾ ਨਾਮ ਨਹੀਂ ਹੈ, ਫਿਰ ਮੈਨੂੰ ਉਹਦੇ ਦਰਸ਼ਨ ਕਰਾਓ। ਫਕੀਰੀ ਕਿਹਨੂੰ ਕਹਿੰਦੇ ਨੇ? ਮੈਨੂੰ ਦਿਖਾਓ ਰੱਬ ਕਿਸ ਫਕੀਰ ਤੇ ਖੁਸ਼ ਹੁੰਦਾ, ਕਿਸ ਮਨੁੱਖ ਤੇ ਖੁਸ਼ ਹੈ। ਅਗਲਾ ਦਿਨ ਸਵੇਰ ਹੋਈ, ਉਹਦਾ ਘਰ ਜਿਹੜਾ ਸੀ ਉਹ ਦਰਿਆ ਦੇ ਕਿਨਾਰੇ ਦੇ ਸੀ, ਦਰਿਆ ਦੇ ਪਾਰ ਜੰਗਲ ਪੈਂਦਾ ਸੀ, ਪਹਾੜ ਸਨ। ਸਤਿਗੁਰਾਂ ਨੇ ਕਿਹਾ ਤੂੰ ਇਸ ਦਰਿਆ ਤੋਂ ਪਾਰ ਚਲਾ ਜਾ, ਉਥੇ ਕੁਝ ਗੁਰਮੁਖ ਬੈਠੇ ਨੇ, ਉਹਨਾਂ ਦੀ ਸੰਗਤ ਕਰ, ਤੈਨੂੰ ਸਮਝ ਆ ਜਾਏਗੀ ਰੱਬ ਦੀ ਫਕੀਰੀ ਕਿਹੜੀ, ਪਰਮਾਤਮਾ ਦੀ ਮਰਜ਼ੀ ਕੀ ਹੈ, ਪਰਮਾਤਮਾ ਦਾ ਭਾਣਾ ਕੀ। ਉਹ ਜੋ ਕੁਝ ਕਰ ਰਿਹਾ ਉਹ ਠੀਕ ਹੀ ਕਰ ਰਿਹਾ, ਉਹਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ, ਉਹਦੇ ਬਾਰੇ ਸਾਨੂੰ ਸਮਝ ਨਹੀਂ ਹੈ। ਸਤਿਗੁਰਾਂ ਨੇ ਕਿਹਾ ਬੇੜੀ ਫੜ ਪਾਰ ਚਲਾ ਜਾ, ਸ਼ਾਮ ਨੂੰ ਵਾਪਸ ਮੁੜੀ, ਤੈਨੂੰ ਉਹ ਜਵਾਬ ਦੇ ਦੇਣਗੇ, ਫਕੀਰੀ ਬਾਰੇ ਦੱਸ ਦੇਣਗੇ। ਇਨਸਾਨੀਅਤ ਕਿਹਨੂੰ ਕਹਿੰਦੇ ਨੇ, ਫਕੀਰੀ ਕਿਹਨੂੰ ਕਹਿੰਦੇ? ਪਾਰਲੇ ਪਾਸੇ ਇੱਕ ਗੁਫਾ ਹੈ, ਉਹਦੇ ਵਿੱਚ ਉਹ ਪੰਜ ਛੇ ਸਰੀਰ ਰਹਿੰਦੇ ਨੇ, ਉਹ ਰਾਤ ਨੂੰ ਆਉਂਦੇ ਨੇ, ਸਵੇਰੇ ਚਲੇ ਜਾਂਦੇ ਨੇ ਜੰਗਲ ਵੱਲ। ਉਹਨਾਂ ਦੇ ਨਾਲ ਤੂੰ ਰਹਿਣਾ, ਉਹਨਾਂ ਦੇ ਕੋਲ ਬੈਠਣਾ, ਜਾਂ ਇਸ ਦਰਿਆ ਤੋਂ ਪਾਰ ਚਲਾ ਜਾ, ਕੱਲ ਤੱਕ ਅਸੀਂ ਇੱਥੇ ਡਿੱਗਾਂਗੇ, ਵਾਪਸ ਆ ਕੇ ਜਵਾਬ ਦੇਣ। ਪਰ ਇਹ ਬੜਾ ਸ਼ਕਤੀਆਂ ਵਾਲਾ ਸੀ, ਕਹਿਣ ਲੱਗਾ ਬੇੜੀ ਲੈ ਕੇ ਕੀ ਕਰਨਾ, ਪੈਦਲ ਕਰ ਗਿਆ ਪਾਣੀ ਦੇ ਉੱਤੇ, ਪੈਦਲ ਚਲਾ ਗਿਆ। ਇਸ ਤਰ੍ਹਾਂ ਦੇ ਵੀ ਲੋਕ ਹੁੰਦੇ ਨੇ ਜਿਹੜੇ ਪਾਣੀ ਦੇ ਉੱਤੇ ਪੈਦਲ ਤੁਰ ਸਕਦੇ ਨੇ। ਇਹ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨਵ ਨਿਧੀ 18 ਸਿੱਧੀ, ਉਹਨਾਂ ਦੇ ਵਿੱਚ ਇਹ ਇੱਕ ਸਿੱਧੀ ਹੈ, ਅਣਿਮਾ ਲਗਮਾ, ਲਗਮਾ ਦਾ ਅਰਥ ਭਾਰ ਖਤਮ ਕਰ ਦੇਣਾ ਸਰੀਰ ਦਾ, ਕਾਗਜ਼ ਬਣ ਜਾਣਾ, ਸਰੀਰ ਉਤਰੇ ਹੀ ਰਹਿਣਾ ਪਰ ਵਜਨ ਖਤਮ ਕਰ ਦੇਣਾ, ਵਜਨ ਖਤਮ ਕਰਕੇ ਪਾਰ ਚਲੇ ਜਾਣਾ ਪਾਣੀ। ਕਲਗੀਧਰ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਦਾ ਫਕੀਰ ਪਾਉਂਟਾ ਸਾਹਿਬ ਮਿਲਿਆ ਸੀ, ਗੁਰੂ ਸਾਹਿਬ ਬੇੜੀ ਦੁਆਰਾ ਪਾਰ ਜਾ ਰਹੇ ਸਨ ਤੇ ਉਹਨੇ ਆਪਣਾ ਆਪਾ ਦਿਖਾਉਣ ਵਾਸਤੇ ਤੁਰਦਿਆਂ ਪਾਰ ਕਰਨੀ ਸ਼ੁਰੂ ਕਰ ਦਿੱਤੀ ਨਦੀ, ਪਾਰ ਚਲੇ ਗਏ। ਸਤਿਗੁਰੂ ਬੇੜੀ ਤੋਂ ਉਤਰੇ, ਉਹ ਵੈਸੇ ਹੀ ਪਾਰ ਲੰਘ ਗਿਆ, ਲੰਘਿਆ ਤਾਂ ਸੀ ਵੀ ਮੇਰੇ ਕੋਲ ਆਉਣਗੇ, ਮੇਰੇ ਪੈਰਾਂ ਨੂੰ ਹੱਥ ਲਾਉਣਗੇ। ਸਤਿਗੁਰੂ ਖੜੇ ਹੋਏ, ਨੇੜੇ ਆ ਗਿਆ ਆਪਣੇ ਆਪ, ਕਹਿਣ ਲੱਗਾ ਜੀ ਮੈਂ ਵੀ ਫਕੀਰ ਹਾਂ। ਸਤਿਗੁਰੂ ਕਹਿੰਦੇ ਦੇਖ ਲਿਆ ਤੈਨੂੰ, ਇਸੇ ਵਾਸਤੇ ਪਾਣੀ ਤੇ ਤੁਰਿਆ ਤੇ ਫਿਰ ਆਪ ਤੈਨੂੰ ਦੱਸਣਾ ਪੈ ਗਿਆ। ਤੇ ਕਹਿਣ ਲੱਗੇ ਤੂੰ ਤੁਰ ਕੇ ਲੰਘ ਰਿਹਾ ਸੀ, ਕਹਿਣ ਲੱਗੇ ਜੀ ਇਸ ਸਿੱਧੀ ਨੂੰ ਪ੍ਰਾਪਤ ਕਰਨ ਵਾਸਤੇ ਮੈਨੂੰ 5 ਸਾਲ ਲੱਗੇ, ਜਾਂ ਉਹਨੇ ਜਿੰਨਾ ਵੀ ਸਮਾਂ ਦੱਸਿਆ, 5 ਸਾਲ ਮੈਂ ਅਭਿਆਸ ਕਰਦਾ ਰਿਹਾ ਤਾਂ ਮੈਂ ਇਸ ਤਰ੍ਹਾਂ ਪਾਣੀ ਤੇ ਤੁਰਨ ਦੀ ਜਾਚ ਸਿੱਖੀ, ਮੇਰੇ ਸ਼ਕਤੀ ਆਈ। ਤੇ ਸਤਿਗੁਰਾਂ ਨੇ ਕਿਹਾ ਵੀ 5 ਸਾਲਾਂ ਵਿੱਚ ਬੰਦਾ ਕਿੰਨੇ ਰੁਪਈਏ ਕਮਾ ਲੈਂਦਾ ਜੇ ਦਿਹਾੜੀ ਕਰੇ, ਕਿੰਨੇ ਰੁਪਈਏ? ਕਹਿਣ ਲੱਗੇ ਮਹਾਰਾਜ ਮਾਇਆ ਤੇ ਬਹੁਤ ਕਮਾ ਸਕਦਾ, ਹਜ਼ਾਰਾਂ ਦੇ ਹਿਸਾਬ ਨਾਲ। ਕਹਿਣ ਲੱਗੇ ਫਿਰ ਇਸ ਬੇੜੀ ਵਾਲੇ ਨੂੰ ਜਿਹਦੇ ਉੱਤੇ ਅਸੀਂ ਚੜ ਕੇ ਆਇਆ, 1 ਰੁਪਈਆ ਦਿੱਤਾ ਸਿਰ, 1 ਰੁਪਈਏ ਨਾਲ ਅਸੀਂ ਪਾਰ ਆ ਗਏ ਤੇ ਤੂੰ 5 ਸਾਲ ਗਵਾ ਦਿੱਤੇ ਨਦੀ ਪਾਰ ਕਰਨ ਵਾਸਤੇ, ਇੰਨਾ ਸਮਾਂ ਬਰਬਾਦ ਕਰ ਦਿੱਤਾ ਤੂੰ, 5 ਸਾਲ ਲਾ ਦਿੱਤੇ, 1 ਰੁਪਈਏ ਦੀ ਸਾਰੀ ਗੱਲ ਸੀ, ਇੰਨਾ ਸਮਾਂ ਕਿਉਂ ਬਰਬਾਦ ਕੀਤਾ? ਇਹਨੇ ਚਿਰ ਵਿੱਚ ਤੇ ਰੱਬ ਨੂੰ ਖੁਸ਼ ਕੀਤਾ ਜਾ ਸਕਦਾ ਸੀ, ਤੂੰ ਸ਼ਕਤੀਆਂ ਇਕੱਠੀਆਂ ਕਰਦਾ ਰਹਿ, ਤੈਨੂੰ ਪਾਣੀ ਦੀ ਸਮਝ ਨਹੀਂ। ਇਹ ਚਲਾ ਗਿਆ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਬੰਦਾ ਬਹੁਤ ਅਜੀਬ ਹੈ, ਤੁਰ ਕੇ ਲੰਘ ਗਿਆ। ਸਤਿਗੁਰੂ ਕਹਿੰਦੇ ਕੋਈ ਗੱਲ ਨੀ, ਆਉਂਦਿਆਂ ਬੇੜੀ ਵਿੱਚ ਹੀ ਆਏਗਾ, ਤੈਨੂੰ ਜਾਣ ਦੇ ਪਾਰ। ਪਾਰ ਚਲਾ ਗਿਆ, ਉਥੇ ਸਾਹਮਣੇ ਉਹ 5 ਗੁਰਮੁਖ 5-6 ਸਰੀਰ ਬੈਠੇ ਸਨ, ਬੰਦਗੀ ਕਰਨ ਵਾਲੇ, ਉਹਨਾਂ ਦੇ ਵਿੱਚ ਜਾ ਕੇ ਬੈਠ ਗਿਆ। ਸਤਿਗੁਰਾਂ ਨੇ ਕਿਹਾ ਬੋਲਣਾ ਨਹੀਂ। ਸ਼ਾਮ ਨੂੰ ਸਾਰਿਆਂ ਵਾਸਤੇ ਭੋਜਨ ਆਇਆ ਰੱਬ ਵੱਲੋਂ, ਇਹਦੇ ਅੱਗੇ ਵੀ ਥਾਲੀ ਆ ਗਈ, ਇਹਨੇ ਵੀ ਛੱਡਿਆ। ਸਾਖੀਕਾਰ ਨੇ ਇਸ ਤਰ੍ਹਾਂ ਲਿਖਿਆ ਸੂਰਜ ਪ੍ਰਕਾਸ਼ ਵਿੱਚ, ਸਾਰਿਆਂ ਨੂੰ ਖੁਦਾ ਵੱਲੋਂ ਸ਼ਾਮ ਨੂੰ ਭੋਜਨ ਮਿਲਿਆ, ਥਾਲੀਆਂ ਆਈਆਂ, ਇਹਨੂੰ ਵੀ ਮਿਲਿਆ, ਸਾਰਿਆਂ ਨੇ ਛਕ ਲਿਆ। ਰਾਤ ਤੋਂ ਬੰਦਗੀ ਕਰਦੇ ਰਹੇ, ਸਵੇਰੇ ਚਲੇ ਗਏ ਤੇ ਇਹਨੂੰ ਇੱਕ ਇਸ਼ਾਰਾ ਕੀਤਾ ਵੀ ਤੂੰ ਦਰਿਆ ਦੇ ਕਿਨਾਰੇ ਬਹਿਣਾ ਸਾਰਾ ਦਿਨ। ਇਹ ਦਰਿਆ ਦੇ ਕਿਨਾਰੇ ਬੈਠ ਗਿਆ, ਉਹ ਜੰਗਲ ਵੱਲ ਚਲੇ ਗਏ ਤੇ ਸਾਰਾ ਦਿਨ ਉੱਥੇ ਬੈਠਾ ਕੀ ਦੇਖਦਾ, ਇੱਕ ਪਾਸਿਓਂ ਬੱਦਲ ਚੜਿਆ ਆਕਾਸ਼ ਵਿੱਚੋਂ ਤੇ ਬੱਦਲ ਦੇ ਨਾਲ ਜਦੋਂ ਬਾਰਿਸ਼ ਪੈਣੀ ਸ਼ੁਰੂ ਹੋਈ, ਸੁੱਕੇ ਥਾਂ ਤੇ ਨਹੀਂ ਪੈਂਦੀ ਤੇ ਦਰਿਆ ਵਿੱਚ ਪਈ ਜਾਂਦੀ ਹੈ। ਭਾਣਾ ਕੀ ਹੈ, ਰੱਬ ਦੇ ਰੰਗ ਕਿਹੜੇ ਨੇ ਜਿਹਦੇ ਬਾਰੇ ਮਨੁੱਖ ਨੂੰ ਕੋਈ ਪਤਾ ਨਹੀਂ। ਇਹਨੇ ਬੜੀ ਅਜੀਬ ਘਟਨਾ ਵੇਖੀ ਵੀ ਜਦੋਂ ਬਾਰਿਸ਼ ਪੈਂਦੀ ਏ ਪਾਣੀ ਵਿਚ ਪਈ ਜਾਂਦੀ ਦਰਿਆ ਵਿਚ ਤੇ ਸੁੱਕੇ ਥਾਂ ਤੇ ਨਹੀਂ ਪੈਂਦੀ ਤੇ ਬੜਾ ਹੈਰਾਨ ਹੋਇਆ ਇਹਨੇ ਕਿਹਾ ਯਾਰ ਖੁਦਾ ਇਹ ਵੀ ਕੋਈ ਤੇਰਾ ਕੰਮ ਇਹ ਵੀ ਕੋਈ ਤੇਰਾ ਨਿਆਂ ਹੈ ਇਹ ਵੀ ਕੋਈ ਤੇਰੀ ਸਮਝ ਵੀ ਜਿੱਥੇ ਪਹਿਲਾਂ ਪਾਣੀ ਉੱਥੇ ਹੋਰ ਪਾਣੀ ਸਿੱਟੀ ਜਾਂਦਾ ਤੇ ਜਿੱਥੇ ਸੁੱਕਾ ਥਾਂ ਪਿਆ ਉੱਥੇ ਪਾਣੀ ਤੂੰ ਪਾ ਨਹੀਂ ਰਿਹਾ ਬਾਰਿਸ਼ ਨਹੀਂ ਪਾ ਰਿਹਾ ਇਸ ਲਈ ਤੂੰ ਗਲਤ ਕਰ ਰਿਹਾ ਇਹਦੇ ਕੋਲ ਸਿੱਧੀ ਸੀ ਇਹਨੇ ਬਾਰਿਸ਼ ਬੰਦ ਕਰ ਦਿੱਤੀ ਰੋਕ ਦਿੱਤੀ ਇਹ ਗਲਤ ਹੈ ਠੀਕ ਨਹੀਂ ਉੱਥੇ ਪਹਿਲਾਂ ਹੀ ਪਾਣੀ ਬਹੁਤ ਹੈ ਉਹਦੇ ਵਿਚ ਕਿਉਂ ਹੋਰ ਪਾਣੀ ਪਾਇਆ ਜਾ ਰਿਹਾ ਰੱਬ ਦੇ ਪਾਣੀ ਵਿਚ ਦਖਲ ਕਰ ਦਿੱਤਾ ਸ਼ਾਮ ਦਾ ਵਕਤ ਹੋ ਗਿਆ ਰਾਤ ਨੂੰ ਫਿਰ ਉਹ ਪੰਜੇ ਛੇ ਸਰੀਰ ਆ ਗਏ ਇਹ ਉਹਨਾਂ ਨੂੰ ਜਾ ਕੇ ਮਿਲਿਆ ਫਿਰ ਉਹਨਾਂ ਇਸ਼ਾਰਾ ਕੀਤਾ ਬੈਠ ਜਾ ਸਾਰਿਆਂ ਲਈ ਭੋਜਨ ਆਇਆ ਪਰ ਅੱਜ ਇਹਦੇ ਵਾਸਤੇ ਭੋਜਨ ਨਹੀਂ ਆਇਆ ਸ਼ਾਮ ਦੇ ਵਕਤ ਇਹ ਇਕੱਲਾ ਬੈਠਾ ਉਹਨਾਂ ਨੇ ਭੋਜਨ ਛਕਿਆ ਦੁਆਲਿਓਂ ਵਹਿੰਦਾ ਦੀ ਥਾਲੀ ਖਾਲੀ ਸੀ ਜਦੋਂ ਉਹਨਾਂ ਨੇ ਭੋਜਨ ਛਕ ਲਿਆ ਤੇ ਉਹਨਾਂ ਦਾ ਜਿਹੜਾ ਵੱਡਾ ਆਗੂ ਸੀ ਉਹ ਨੇੜੇ ਆਇਆ ਵੀ ਤੇਰੇ ਕੋਲ ਭੋਜਨ ਕਿਉਂ ਨਹੀਂ ਆਇਆ ਉਹ ਕੋਈ ਪਾਪੀ ਇੱਥੇ ਉਹਨਾਂ ਨੂੰ ਭੋਜਨ ਨਹੀਂ ਮਿਲਦਾ ਜਿਹੜੇ ਪਾਪ ਕਰਦੇ ਨੇ ਤੇ ਤੂੰ ਕੋਈ ਪਾਪ ਕਰਨਾ ਕਿ ਨਹੀਂ ਕੱਲ ਤੈਨੂੰ ਮਿਲਿਆ ਸੀ ਕਹਿਣ ਲੱਗਾ ਜੀ ਮੈਂ ਪਾਪੀ ਕਿਵੇਂ ਹੋ ਸਕਦਾ ਨਾ ਮੇਰਾ ਕੋਈ ਪਰਿਵਾਰ ਨਾ ਮੇਰੀ ਕੋਈ ਇਸਤਰੀ ਨਾ ਮੇਰੇ ਕੋਈ ਰਿਸ਼ਤੇਦਾਰ ਨਾ ਮੇਰਾ ਕੋਈ ਕਾਰੋਬਾਰ ਪਾਪ ਤੇ ਇਹਨਾਂ ਚੀਜ਼ਾਂ ਨਾਲ ਹੀ ਹੁੰਦਾ ਮੈਂ ਕਿਵੇਂ ਪਾਪੀ ਹੋ ਸਕਦਾ ਉਹਨਾਂ ਕਿਹਾ ਵੀ ਇਹਦਾ ਮਤਲਬ ਹੀ ਨਹੀਂ ਇਸ ਗੁਫਾ ਦੇ ਵਿਚ ਜਿੱਥੇ ਅਸੀਂ ਬੈਠੇ ਹੋਏ ਆ ਜੇ ਮਨੁੱਖ ਪਾਪੀ ਨਹੀਂ ਤੇ ਉਹਨੂੰ ਭੋਜਨ ਜ਼ਰੂਰ ਮਿਲੇਗਾ ਕਿਤੇ ਨਾ ਕਿਤੇ ਤੂੰ ਪਾਪ ਕੀਤਾ ਕਹਿਣ ਲੱਗਾ ਮਤਲਬ ਹੀ ਕੋਈ ਨੀ ਸਾਰਾ ਜੀਵਨ ਹੋ ਗਿਆ ਪਾਪ ਤੋਂ ਤੇ ਗੁਰੇਜ ਕੀਤਾ ਫਿਰ ਉਹ ਅੰਕ ਵਾਲੇ ਸਨ ਉਹਨਾਂ ਨੇ ਉਸ ਚੀਜ਼ ਨੂੰ ਦੇਖਿਆ ਭਾਣੇ ਨੂੰ ਸਮਝਾਉਣ ਦਾ ਯਤਨ ਕੀਤਾ ਕਹਿਣ ਲੱਗੇ ਅਸੀਂ ਹੁਣ ਅੰਤਰ ਆਤਮੇ ਇਹ ਚੀਜ਼ ਵੇਖੀਏ ਵੀ ਅੱਜ ਦਿਨੇ ਤੂੰ ਇੱਕ ਬੜਾ ਵੱਡਾ ਪਾਪ ਕੀਤਾ ਕਿਉਂ ਤੂੰ ਖੁਦਾ ਦੇ ਭਾਣੇ ਵਿਚ ਦਖਲ ਦਿੱਤਾ ਕਿਹੜਾ ਦਖਲ ਦਿੱਤਾ ਕਹਿਣ ਲੱਗੇ ਬਾਰਿਸ਼ ਪੈ ਰਹੀ ਸੀ ਦਰਿਆ ਵਿਚ ਤੂੰ ਬੰਦ ਕੀਤੀ ਨਾ ਸਿੱਧੇ ਨਾਲ ਕਹਿਣ ਲੱਗਾ ਉੱਥੇ ਉਹ ਕਹਿੰਦਾ ਪਾਪ ਉਹ ਤਾਂ ਠੀਕ ਹੈ ਜਿੱਥੇ ਪਹਿਲਾਂ ਹੀ ਪਾਣੀ ਭਰਿਆ ਹੋਇਆ ਉੱਥੇ ਪਾਣੀ ਦੀ ਲੋੜ ਕੀ ਹੈ ਇਹ ਗਲਤ ਹੈ ਸਾਰਾ ਤੂੰ ਤੇ ਉਹਨਾਂ ਗੁਰਮੁਖਾਂ ਨੇ ਕਿਹਾ ਵੀ ਇਹ ਤੇਰੇ ਵਿਚ ਕਮੀ ਹੈ ਤੂੰ ਇੰਨੇ ਸਾਲ ਫਕੀਰੀ ਤੇ ਲਾ ਦਿੱਤੇ ਜੇ ਕਿਤੇ ਤੂੰ ਭਾਣੇ ਵਿਚ ਜਾਂਦਾ ਤੈਨੂੰ ਪਤਾ ਲੱਗਦਾ ਵੀ ਰੱਬ ਜੋ ਕੁਝ ਕਰਦਾ ਠੀਕ ਕਰ ਰਿਹਾ ਤੈਨੂੰ ਪਤਾ ਨਹੀਂ ਵੀ ਤੂੰ ਜਿਹੜਾ ਉਹ ਬਾਰਿਸ਼ ਬੰਦ ਕੀਤੀ ਹੈ ਦਰਿਆ ਦੇ ਵਿਚ ਪੈ ਰਹੀ ਸੀ ਤੈਨੂੰ ਇਸ ਗੱਲ ਦਾ ਇਲਮ ਨਹੀਂ ਵੀ ਦਰਿਆ ਦੇ ਵਿਚ ਕੁਝ ਜੀਵ ਇਸ ਤਰ੍ਹਾਂ ਦੇ ਰਹਿੰਦੇ ਨੇ ਜਿਹੜਾ ਦਰਿਆ ਦਾ ਪਾਣੀ ਜਿਹੜੇ ਨਹੀਂ ਪੀਂਦੇ ਕੁਝ ਜੀਵ ਇਸ ਤਰ੍ਹਾਂ ਦੇ ਨੇ ਜਿਹੜੇ ਦਰਿਆ ਦਾ ਪਾਣੀ ਨਹੀਂ ਪੀਂਦੇ ਉਹਨਾਂ ਵਾਸਤੇ ਵਾਹਿਗੁਰੂ 24 ਘੰਟਿਆਂ ਵਿਚ ਇੱਕ ਵਾਰੀ ਆਕਾਸ਼ ਵਿਚੋਂ ਬੂੰਦਾ ਪਾਉਂਦਾ ਤੇ ਉਹ ਆਕਾਸ਼ ਦਾ ਪਾਣੀ ਮੀਂਹ ਦਾ ਪਾਣੀ ਪੀਂਦੇ ਨਹੀਂ ਤੇ ਉਹ ਪਿਆਸੇ ਰਹਿ ਜਾਂਦੇ ਆਪ ਵੀ ਇਹ ਵਾਸਤੇ ਤੇ ਆਪਾਂ ਪੜ੍ਹਦੇ ਹਾਂ ਨਾ ਵੀ ਉਹ ਸਮੁੰਦਰ ਦਾ ਪਾਣੀ ਨਹੀਂ ਪੀਂਦਾ ਆਕਾਸ਼ ਵਿਚੋਂ ਪੀਂਦਾ ਕੁਝ ਜੀਵ ਇਸ ਦਰਿਆ ਵਿਚ ਇਸ ਤਰ੍ਹਾਂ ਦੇ ਰਹਿੰਦੇ ਜਿਹੜੇ ਦਰਿਆ ਦਾ ਪਾਣੀ ਨਹੀਂ ਪੀਂਦੇ ਉਹ ਆਕਾਸ਼ ਤੋਂ ਵਰਦਾ ਹੋਇਆ ਪਾਣੀ ਪੀਂਦੇ ਨੇ ਤੇ ਕੁਦਰਤ ਨੇ ਉਹਨਾਂ ਦਾ ਪ੍ਰਬੰਧ ਕੀਤਾ 24 ਘੰਟਿਆਂ ਵਿਚ ਇੱਕ ਵਾਰੀ ਬਾਰਿਸ਼ ਪਾਉਂਦਾ ਦਰਿਆ ਵਿਚ ਤੇ ਤੂੰ ਅੱਖਾਂ ਤੇ ਪੱਟੀ ਬੰਨੀ ਹੋਈ ਹੈ ਤੂੰ ਮੀਂਹ ਬੰਦ ਕਰ ਦਿੱਤਾ ਤੇ ਉਦੋਂ ਦੇ ਉਹ ਤੜਪ ਰਹੇ ਨੇ ਉਹਨਾਂ ਨੂੰ ਪਿਆਸ ਲੱਗੀ ਹੋਈ ਹੈ ਉਹ ਦਰਿਆ ਦਾ ਪਾਣੀ ਨਹੀਂ ਪੀਂਦਾ ਤੂੰ ਉਹਨਾਂ ਦਾ ਰਿਜਕ ਬੰਦ ਕਰ ਦਿੱਤਾ ਰੱਬ ਦੇ ਭਾਣੇ ਵਿਚ ਦਖਲ ਦਿੱਤਾ ਇਹਦੀ ਅੱਖਾਂ ਖੁੱਲ ਗਈਆਂ ਕਹਿਣ ਲੱਗਾ ਜੀ ਬਰੀਕੀ ਨਾਲ ਤੁਸੀਂ ਦੇਖ ਸਕਦੇ ਕਹਿਣ ਲੱਗੇ ਬਸ ਇਹ ਤੇ ਰਾਜ ਹੈ ਫਕੀਰੀ ਦਾ ਤੇ ਰੱਬ ਦੀ ਫਕੀਰੀ ਦਾ ਤੇਰੀ ਫਕੀਰੀ ਸਿਰਫ ਸ਼ਕਤੀਆਂ ਹਾਸਲ ਕਰਨ ਵਾਸਤੇ ਵੀ ਤੂੰ ਭਾਣੇ ਵਿਚ ਤੁਰ ਕੇ ਨਹੀਂ ਦੇਖੇ ਇਸ ਲਈ ਭਾਣੇ ਵਿਚ ਤੁਰਨਾ ਅੱਜ ਦੇ ਸ਼ਬਦ ਵਿਚ ਸਤਿਗੁਰੂ ਕਹਿ ਰਹੇ ਨੇ ਇਹਨੂੰ ਹੋਸ਼ ਆ ਗਈ ਸਿੱਧੀਆਂ ਛੱਡ ਦਿੱਤੀਆਂ ਜਿਹੜਾ ਤੁਰ ਕੇ ਆਇਆ ਸੀ ਪਾਣੀ ਤੇ ਵਾਪਸ ਜਾਂਦਾ ਬੇੜੀ ਤੇ ਬਹਿ ਗਿਆ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਸਤਿਗੁਰੂ ਵਾਕਈ ਗੱਲ ਠੀਕ ਹੈ ਬੇੜੀ ਤੇ ਚੜ ਕੇ ਆ ਰਿਹਾ ਜਾਂਦਾ ਤੇ ਤੁਰ ਕੇ ਗਿਆ ਸੀ ਕਹਿਣ ਲੱਗੇ ਇਹਨੂੰ ਹੋਸ਼ ਆ ਗਈ ਕਿ ਨਾਮ ਜਪਣ ਵਾਲੇ ਫਕੀਰਾਂ ਦਾ ਜੀਵਨ ਕਿਵੇਂ ਦਾ ਹੁੰਦਾ ਵਾਪਸ ਆਇਆ ਚਰਨੀ ਲੱਗ ਗਿਆ ਕਹਿਣ ਲੱਗਾ ਮਹਾਰਾਜ ਇੰਨੇ ਸਾਲ ਤੇ ਸੁਧੇ ਲੰਘ ਗਏ ਪਤਾ ਤੇ ਅੱਜ ਲੱਗਾ ਵੀ ਇਸ ਜਗਤ ਵਿਚ ਜੋ ਕੁਝ ਵਾਪਰ ਰਿਹਾ ਉਹਦੇ ਭੈ ਵਿਚ ਵਾਪਰ ਰਿਹਾ ਉਹਦੇ ਪਾਣੇ ਵਿਚ ਜੋ ਕੁਝ ਚੱਲ ਰਿਹਾ ਦਰਿਆ ਚੱਲਦੇ ਨੇ ਮੀਂਹ ਪੈਂਦੇ ਨੇ ਹਨੇਰੀਆਂ ਚੱਲਦੀਆਂ ਨੇ ਲੋਕ ਜਨਮ ਲੈਂਦੇ ਨੇ ਬਿਮਾਰੀਆਂ ਲੱਗਦੀਆਂ ਨੇ ਕਈ ਕੁਝ ਹੁੰਦਾ ਇਹ ਸਾਰਾ ਕੁਝ ਉਹਦੇ ਪਾਣੇ ਵਿਚ ਹੋ ਰਿਹਾ ਜਦੋਂ ਬੰਦਾ ਇਹਦੇ ਤੋਂ ਸਿਆਣਾ ਹੋਣ ਦਾ ਯਤਨ ਕਰਦਾ ਉਹ ਖੁਆਰ ਹੋ ਜਾਂਦਾ ਇਸ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਉਹਦੇ ਭਾਣੇ ਨਾਲ ਮਿਲ ਕੇ ਤੁਰਨ ਦਾ ਯਤਨ ਕਰ। ਕਬੀਰ ਜੀ ਨੇ ਇੱਧਰ ਇਸ਼ਾਰਾ ਕੀਤਾ, ਕਹਿਣ ਲੱਗੇ ਜਿੰਨਾ ਚਿਰ ਉਹਦਾ ਹੱਥ ਤੇਰੇ ਸਿਰ ਤੇ ਨਹੀਂ, ਯਾਦ ਰੱਖ ਤੂੰ ਇੱਕ ਕਦਮ ਵੀ ਨਹੀਂ ਤੁਰ ਸਕੇਂਗਾ। ਉਹਦੇ ਸਹਾਰੇ ਤੋਂ ਬਿਨਾਂ ਨਹੀਂ ਤੂੰ ਜਾ ਸਕਦਾ, ਆਪਣੀ ਮਰਜ਼ੀ ਦੇ ਨਾਲ ਕਿੱਥੋਂ ਤੱਕ ਦੌੜ ਜਾਏਗਾ। ਇਸ ਲਈ ਉਹਨਾਂ ਨੇ ਬਚਨ ਕਹੇ ਨੇ ਕਿ ਕਬੀਰ ਕਾਰਨ ਬਪਰਾ ਕਿਆ ਕਰੇ ਜੋ ਰਾਮ ਨਾ ਕਰੇ ਸਹਾਏ। ਕਾਰਨਦਾਰ ਤੇ ਤੂੰ ਜਿੰਨੇ ਮਰਜ਼ੀ ਯਤਨ ਕਰ ਲੈ, ਰੱਬ ਨੇ ਜਿੱਥੋਂ ਤੱਕ ਤੈਨੂੰ ਅੱਗੇ ਨਹੀਂ ਜਾਣ ਦੇਣਾ ਉਸ ਤੋਂ ਅੱਗੇ ਨਹੀਂ ਜਾਣਦਾ। ਕਾਰਨ ਬਪਰਾ ਕਿਆ ਕਰੇ ਜੋ ਰਾਮ ਨਾ ਕਰੇ ਸਹਾਏ। ਜੈ ਜੈ ਡਾਲੀ ਪੱਗ ਧਰੋਂ ਸੋਈ ਮੁਰਮੁਰ ਜਾਏ। ਡਾਲੀਦਾਰ ਤੇ ਟਹਿਣੀ ਜਿਵੇਂ ਰੁੱਖਾਂ ਦੀਆਂ ਕਮਜ਼ੋਰ ਟਹਿਣੀਆਂ, ਜਿਹਦੇ ਤੇ ਪੈਰ ਰੱਖੀ ਉਹੀ ਮੁੜ ਜਾਂਦੀ ਏ। ਇਸ ਤਰ੍ਹਾਂ ਸਤਿਗੁਰਾਂ ਨੇ ਅੱਜ ਜਿਹੜਾ ਇਸ ਸਲੋਕ ਦੇ ਵਿੱਚ ਕਿਰਪਾਲਤਾ ਕੀਤੀ, ਕਹਿਣ ਲੱਗੇ ਤੇਰੇ ਜੀਵਨ ਦੀਆਂ ਜਿਹੜੀਆਂ ਪੰਜ ਸ਼ਕਤੀਆਂ ਨੇ, ਇਹਨਾਂ ਪੰਜ ਚੀਜ਼ਾਂ ਨਾਲ ਤੇਰਾ ਸਰੀਰ ਬਣਿਆ, ਪੰਜ ਤੱਤਾਂ ਨਾਲ। ਇਹ ਪੰਜ ਤੱਤ ਬਾਹਰ ਵਾਹਿਗੁਰੂ ਦੇ ਭਾਣੇ ਵਿੱਚ ਤੁਰ ਰਹੇ ਨੇ। ਭੈ ਵਿੱਚ ਪਵਣ ਵਹਿ ਸਦਵਾਓ, ਪਵਣ ਹਵਾ ਉਹਦੇ ਭੈ ਵਿੱਚ ਵਹਿ ਰਹੀ, ਉਹਦੇ ਹੁਕਮ ਵਿੱਚ ਵਹਿ ਰਹੀ। ਇਹਦੀ ਜਿਹੜੀ ਗਤੀ ਹੈ, ਇਹਦੀ ਜਿਹੜੀ ਚਾਲ ਹੈ, ਇਹ ਇਧਰੋਂ ਉਧਰ ਨੂੰ ਚੱਲਦੀ ਹੈ, ਦੂਸਰੇ ਪਾਸੋਂ ਦੂਸਰੇ ਪਾਸੇ ਚੱਲਦੀ ਹੈ। ਇਹ ਉਹਦਾ ਇੱਕ ਤਰ੍ਹਾਂ ਦਾ ਮਾਲ ਵਾਹਕ ਹੈ ਪਰਮਾਤਮਾ ਦਾ। ਕੁਝ ਚੀਜ਼ਾਂ ਨੂੰ ਇਧਰੋਂ ਚੁੱਕ ਕੇ ਦੂਸਰੇ ਪਾਸੇ ਲੈ ਕੇ ਜਾਣਾ, ਕੁਝ ਚੀਜ਼ਾਂ ਨੂੰ ਵਾਪਸ ਉਧਰੋਂ ਚੁੱਕ ਕੇ ਇਧਰ ਲੈ ਕੇ ਆਉਣਾ, ਜਿਹਦੇ ਬਾਰੇ ਤੇਰੇ ਕੋਲ ਅੱਖ ਨਹੀਂ ਦੇਖਣ ਵਾਲੀ। ਬੜੀਆਂ ਇਸ ਤਰ੍ਹਾਂ ਦੀਆਂ ਦਾਤਾਂ ਇਹ ਢੋ ਰਹੀ ਹੈ, ਇੱਕ ਦੇਸ਼ ਵਿੱਚੋਂ ਕੁਝ ਦਾਤਾਂ ਨੂੰ ਚੁੱਕ ਕੇ ਦੂਸਰੇ ਦੇਸ਼ ਵਿੱਚ ਲੈ ਕੇ ਜਾਣਾ, ਜਿਵੇਂ ਸਮੁੰਦਰੀ ਵੱਡੇ ਵੱਡੇ ਬੇੜੇ ਮਨੁੱਖ ਨੇ ਬਣਾਏ। ਇਹ ਸਾਰਾ ਕਾਰੋਬਾਰ ਅਦ੍ਰਿਸ਼ ਤੌਰ ਤੇ ਵਾਹਿਗੁਰੂ ਕਰਾ ਰਿਹਾ ਇਹਨਾਂ ਤੋਂ। ਭੈ ਵਿੱਚ ਪਵਣ ਵਹਿ ਸਦਵਾਓ, ਭੈ ਵਿੱਚ ਚੱਲਣਾ ਲੱਖ ਦਰਿਆਓ। ਇਹ ਸਮੁੰਦਰ ਦਾ ਪਾਣੀ ਬੱਦਲ ਬਣ ਕੇ ਮੈਦਾਨੀ ਇਲਾਕਿਆਂ ਵਿੱਚ ਵਸਦਾ ਹੈ, ਇਹ ਪਹਾੜਾਂ ਤੇ ਵਰਦਾ ਹੈ, ਉਥੋਂ ਫਿਰ ਪਾਣੀ ਜਿਹੜਾ ਢਲ ਕੇ ਦਰਿਆ ਬਣ ਕੇ ਨਦੀਆਂ ਬਣ ਕੇ ਫਿਰ ਸਮੁੰਦਰ ਵਿੱਚ ਆਉਂਦਾ ਹੈ, ਫਿਰ ਉਥੋਂ ਬੱਦਲ ਬਣ ਕੇ ਇਹ ਚੱਕਰ ਚੱਲਦਾ ਰਹਿੰਦਾ। ਇਹ ਵੀ ਉਹਦੀ ਕੋਈ ਕੁਦਰਤ ਦਾ ਨਿਯਮ ਹੈ, ਇਹਦੇ ਰਾਹੀਂ ਉਹ ਸੰਸਾਰ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਚਲਾ ਰਿਹਾ, ਆਪਣੇ ਭਾਣੇ ਵਿੱਚ ਤੋਰ ਰਿਹਾ। ਭੈ ਵਿੱਚ ਚੱਲਦਾ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵਿਗਾਰ। ਵਿਗਾਰ ਕਹਿੰਦੇ ਨੇ ਸੇਵਾ ਕਰਨੀ, ਵਿਗਾਰੀ ਫੜਨਾ, ਜਿਵੇਂ ਧੱਕੇ ਨਾਲ ਕਿਸੇ ਤੋਂ ਕੋਈ ਕੰਮ ਕਰਾਉਣਾ। ਜਿਹੜੀ ਅਗਨੀ ਹੈ ਇਹ ਵੀ ਕੋਈ ਭੈ ਵਿੱਚ ਕੰਮ ਕਰ ਰਹੀ ਹੈ, ਜੇ ਅਗਨ ਨਾ ਹੋਵੇ ਤਾਂ ਇਹ ਸਾਰਾ ਬ੍ਰਹਿਮੰਡ ਇੱਕ ਪਲ ਵਿੱਚ ਜੰਮ ਸਕਦਾ, ਬਰਫ ਹੋ ਜਾਏ। ਇਹਦਾ ਕੇਂਦਰ ਸੂਰਜ ਹੈ, ਸੂਰਜ ਦੇ ਵਿੱਚੋਂ ਉਹਨੇ ਅਗਨੀ ਪੈਦਾ ਕੀਤੀ। ਇੰਨੀ ਦੂਰ ਵਸਦੇ ਹੋਏ ਸੂਰਜ ਵਿੱਚੋਂ ਅਗਨੀ ਆ ਕੇ ਸਾਡੇ ਜੀਵਨ ਨੂੰ ਚਲਾ ਰਹੀ ਹੈ, ਸਾਡੇ ਸਰੀਰ ਵਿੱਚ ਵਸੀ ਹੋਈ। ਇਹ ਵੀ ਉਹਦੇ ਭੈ ਵਿੱਚ ਚੱਲ ਰਹੀ ਹੈ। ਭੈ ਵਿੱਚ ਧਰਤੀ ਦੱਬੀ ਭਾਰ, ਔਰ ਇਹ ਜਿਹੜੀ ਧਰਤੀ ਹੈ ਇਹ ਉਹਦੇ ਭੈ ਦੇ ਵਿੱਚ ਦੱਬੀ ਹੋਈ ਹੈ, ਭਾਵ ਇਹ ਕਈ ਗੇੜੇ ਲਾਉਂਦੀ ਹੈ, ਕਈ ਚੱਕਰ ਲਾਉਂਦੀ ਹੈ, ਪਰ ਇਹ ਸਾਰਾ ਕੁਝ ਆਪਣੇ ਨਾਲ ਸਮੇਟ ਕੇ ਰੱਖਦੀ, ਇਹ ਸਾਰੀ ਉਹਦੇ ਭਾਣੇ ਵਿੱਚ ਚੱਲ ਰਹੀ। ਭੈ ਵਿੱਚ ਇੰਦ ਫਿਰੈ ਸਿਰ ਪਾਰ, ਇੰਦ ਦਾ ਅਰਥ ਹੈ ਬੱਦਲ। ਉਹਦੇ ਭਾਣੇ ਵਿੱਚ, ਉਹਦੇ ਭੈ ਵਿੱਚ ਇੰਨਾ ਵੱਡਾ ਪਾਣੀ ਦਾ ਇਕੱਠ ਆਕਾਸ਼ ਦੇ ਵਿੱਚ ਘੁੰਮ ਰਿਹਾ, ਇਹ ਸਭ ਕੁਝ ਉਹਦੇ ਭੈ ਵਿੱਚ ਚੱਲ ਰਿਹਾ। ਭੈ ਵਿੱਚ ਰਾਜਾ ਧਰਮ ਦੁਆਰ, ਧਰਮ ਰਾਜਾ ਵੀ ਭੈ ਵਿੱਚ ਤੁਰ ਰਿਹਾ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਚੰਦਰਮਾ ਤੇ ਸੂਰਜ, ਇਹ ਦੋਵੇਂ ਉਹਦੇ ਭਾਣੇ ਅੰਦਰ ਹਨ। ਕੋਹ ਕਰੋੜੀ ਚਲਤ ਨਾ ਅੰਤ, ਇਹ ਕਈ ਕਰੋੜ ਕੋਹ ਹਰ ਰੋਜ ਤੁਰਦੇ ਨੇ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਭੈ ਵਿੱਚ ਸਿੱਧ ਬੁੱਧ ਸੁਰਨਾਥ, ਸਿੱਧ ਕਹਿੰਦੇ ਜਿਨ੍ਹਾਂ ਕੋਲ ਸਿੱਧੀਆਂ ਨੇ, ਬੁੱਧ ਕਹਿੰਦੇ ਜਿਨ੍ਹਾਂ ਕੋਲ ਗਿਆਨ ਹੈ, ਸੁਰ ਕਹਿੰਦੇ ਜਿਹੜੇ ਦੇਵਤੇ ਨੇ, ਇਹ ਸਾਰੇ ਤੇਰੇ ਭਾਣੇ ਵਿੱਚ ਤੁਰ ਰਹੇ ਨੇ। ਭੈ ਵਿੱਚ ਆਡਾਣੇ ਆਕਾਸ਼, ਇਹ ਜਿਹੜਾ ਆਕਾਸ਼ ਤਣਿਆ ਹੋਇਆ ਉੱਪਰ ਦਿਸ ਰਿਹਾ, ਇਹ ਵੀ ਉਹਦੇ ਭੈ ਦੇ ਅੰਦਰ ਹੈ। ਭੈ ਵਿੱਚ ਜੋਧ ਮਹਾਬਲ ਸੂਰ, ਉਹਦੇ ਭੈ ਦੇ ਵਿੱਚ ਵੱਡੇ ਵੱਡੇ ਯੋਧੇ ਸੂਰਮੇ ਉਹਦੇ ਡਰ ਵਿੱਚ ਤੁਰ ਰਹੇ ਨੇ। ਭੈ ਵਿੱਚ ਆਵੇ ਜਾਵੇ ਪੂਰ, ਇਥੋਂ ਤੱਕ ਸਤਿਗੁਰਾਂ ਨੇ ਗਿਣਿਆ, ਇਹ ਪੂਰਾਂ ਦੇ ਪੂਰ ਜੀਵ ਉਹਦੇ ਭੈ ਵਿੱਚ ਜਨਮ ਲੈਂਦੇ ਨੇ ਔਰ ਭੈ ਵਿੱਚ ਖਤਮ ਹੋ ਜਾਂਦੇ ਨੇ। ਸਗਲਿਆ ਭਾਉ ਲਿਖਿਆ ਸਿਰਲੇਖ, ਸਲੋਕ ਦੇ ਅੰਦਰ ਹੋਰ ਸਾਰਿਆਂ ਦਾ ਨਾਮ ਲਿਆ, ਸਿਰਫ ਮਨੁੱਖ ਦਾ ਨਾਮ ਨਹੀਂ ਲਿਆ, ਬਾਕੀ ਹੋਰ ਕਈ ਚੀਜ਼ਾਂ ਗਿਣੀਆਂ, ਆਦਮੀ ਦਾ ਨਾਮ ਕਿਤੇ ਨਹੀਂ ਆਇਆ। ਅਸਲ ਵਿੱਚ ਸਤਿਗੁਰੂ ਇੱਥੇ ਚੁੱਪ ਕਰਕੇ ਕੁਝ ਸਮਝਾਉਣਾ ਚਾਹੁੰਦੇ। ਇਹ ਜਦੋਂ ਸਗਲਿਆਂ ਸ਼ਬਦ ਵਰਤਿਆ ਤਾਂ ਸਗਲਿਆਂ ਦਾ ਅਰਥ ਆ ਗਿਆ ਵੀ ਤੂੰ ਵੀ ਉਹਨਾਂ ਦੇ ਵਿੱਚ ਹੀ ਆਉਣਾ, ਨਾਮ ਨਹੀਂ ਲਿਆ ਵੀ ਤੇਰੇ ਵਿੱਚ ਤੇ ਤਾਕਤ ਵੀ ਕੋਈ ਨੀ, ਤੂੰ ਕਰ ਵੀ ਕੁਝ ਨੀ ਸਕਦਾ, ਤੂੰ ਫਿਰ ਵੀ ਰੱਬ ਨੂੰ ਵਕਤ ਪਾਇਆ ਹੋਇਆ, ਤੂੰ ਉਹਦੇ ਭਾਣੇ ਵਿੱਚ ਕਿਉਂ ਨੀ ਤੁਰਦਾ? ਔਰ ਉਹਦੇ ਭਾਣੇ ਵਿੱਚ ਤੁਰਨ ਦੇ ਨਾਲ ਇਹ ਸਾਰੀਆਂ ਸ਼ਕਤੀਆਂ ਤੇਰੇ ਵਸ ਵਿੱਚ ਆ ਜਾਣਗੀਆਂ। ਇਹਨੀਆਂ ਵੱਡੀਆਂ ਤਾਕਤਾਂ ਨੇ ਸੰਸਾਰ ਦੀਆਂ, ਜਿਹੜਾ ਉਹਦੇ ਭਾਣੇ ਵਿੱਚ ਤੁਰਿਆ, ਜਿਹਨੂੰ ਕਹਿੰਦੇ ਨੇ ਮੰਨੇ ਕੀ ਗੱਲ ਕਹੀ ਨਾ ਜਾਏ, ਇੰਨਾ ਸ਼ਕਤੀਸ਼ਾਲੀ ਹੋ ਗਿਆ ਵੀ ਦੁਨੀਆਂ ਦੀਆਂ ਜਿੰਨੀਆਂ ਤਾਕਤਾਂ ਨੇ ਉਹਦੇ ਭੈ ਵਿੱਚ ਨੇ, ਇਹ ਸਾਰੀਆਂ ਤੇਰੇ ਭੈ ਵਿੱਚ ਤੁਰਨ ਲੱਗ ਪੈਣਗੀਆਂ ਜੇ ਤੂੰ ਉਹਦੇ ਭੈ ਵਿੱਚ ਤੁਰੇ। ਭਾਈ ਮਰਦਾਨਾ ਜੀ ਨੂੰ ਸਤਿਗੁਰਾਂ ਨੇ ਕਿਹਾ ਸੀ ਜਿਸ ਵਕਤ ਉਹ ਏਮਨਾਬਾਦ ਦੀ ਧਰਤੀ ਤੇ ਗ੍ਰਿਫ਼ਤਾਰ ਕਰ ਲਏ ਗਏ, ਬਾਬਰ ਨੇ ਹਮਲਾ ਕੀਤਾ, ਗੁਰੂ ਨਾਨਕ ਸਾਹਿਬ ਏਮਨਾਬਾਦ ਦੇ ਅੰਦਰ ਸਨ, ਹੋਰ ਕੈਦੀ ਵੀ ਫੜੇ ਗਏ, ਨਾਲ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਫੜ ਲਿਆ ਗਿਆ। ਉਥੇ ਬੜੀ ਭਾਰੀ ਲੁੱਟ ਆਈ। ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਬਦ ਆਉਂਦਾ ਹੈ ਇਹਦੇ ਉੱਤੇ ਸਪੈਸ਼ਲ ਕਿ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ ਜੰਮ ਕਰ ਮੁਗਲ ਚੜਾਇਆ। ਉਸ ਥਾਂ ਤੇ ਬੜੀ ਵੱਡੀ ਕਤਲੋਗਾਰਤ ਤੋਂ ਬਾਅਦ ਏਮਨਾਬਾਦ ਨੂੰ ਲੁੱਟਿਆ ਗਿਆ, ਔਰ ਬਾਬਰ ਦੇ ਸਿਪਾਹੀਆਂ ਨੇ ਘੋੜੇ ਵੀ ਲੁੱਟੇ, ਗੁਰੂ ਨਾਨਕ ਸਾਹਿਬ ਜੀ ਨੂੰ ਗ੍ਰਿਫ਼ਤਾਰ ਕਰ ਲਿਆ, ਕੈਦੀ ਬਣਾ ਲਿਆ, ਭਾਈ ਮਰਦਾਨਾ ਜੀ ਨੂੰ ਵੀ ਕੈਦੀ ਬਣਾ ਲਿਆ, ਸਾਰਾ ਕਾਫਲਾ ਤੁਰਿਆ ਜਾਂਦਾ ਵਿੱਚ ਗੁਰੂ ਸਾਹਿਬ ਦੇ ਨੇ। ਭਾਈ ਮਰਦਾਨੇ ਨੂੰ ਇੱਕ ਫੌਜਦਾਰ ਨੇ ਇੱਕ ਘੋੜਾ ਫੜਾਇਆ ਜਿਹੜਾ ਲੁੱਟਿਆ ਹੋਇਆ ਸੀ, ਬੜਾ ਅੱਕੜ ਸੀ, ਉਹ ਕਾਬੂ ਵਿੱਚ ਨਹੀਂ ਸੀ ਆ ਰਿਹਾ, ਉਹਦੀ ਜਿਹੜੀ ਰੱਸੀ ਹੈ ਭਾਈ ਮਰਦਾਨੇ ਨੂੰ ਫੜਾ ਦਿੱਤੀ ਨੇ। ਹੁਣ ਭਾਈ ਮਰਦਾਨੇ ਵਿਚਾਰੇ ਕਦੀ ਘੋੜਾ ਵੇਖੇ ਨਹੀਂ ਸੀ, ਇਹਨੂੰ ਕਾਬੂ ਕਿਵੇਂ ਕਰਨਾ, ਉਹ ਕਦੀ ਇਧਰ ਨੂੰ ਖਿੱਚ ਕੇ ਲੈ ਜਾਂਦਾ ਕਦੀ ਇਧਰ ਨੂੰ, ਤੇ ਭਾਈ ਮਰਦਾਨਾ ਜੀ ਤੁਹਾਨੂੰ ਪਤਾ ਵੀ ਗੁਰੂ ਸਾਹਿਬ ਦੇ ਨਾਲ ਤੁਰ ਤੁਰ ਕੇ ਵੈਸੇ ਵੀ ਕਮਜ਼ੋਰ ਹੋਏ ਪਏ ਸਨ, ਸਮੇਂ ਦੇ ਨਾ ਰੋਟੀ ਖਾਣੀ ਨਾ ਆਰਾਮ ਮਿਲਣਾ। ਉਸ ਘੋੜੇ ਨੇ ਬਹੁਤ ਵਕਤ ਪਾਇਆ ਭਾਈ ਮਰਦਾਨੇ ਨੂੰ, ਔਰ ਪਿੱਛੇ ਜਿਹੜਾ ਫੌਜਦਾਰ ਹੈ ਉਹਨੇ ਪਿੱਛੋਂ ਆਵਾਜ਼ ਦਿੱਤੀ, ਕਹਿਣ ਲੱਗਾ ਜੇ ਤੇਰੇ ਤੋਂ ਛੁੱਟ ਗਿਆ ਤੇ ਆ ਤਲਵਾਰ ਤੇਰੇ ਤੇ ਹੁਣੇ ਚੱਲ ਜਾਣੀ, ਤੇਰਾ ਸਿਰ ਕਲਮ ਕਰ ਦਿਆਂ, ਇਹਨੂੰ ਤੂੰ ਸੰਭਾਲ ਕੇ ਰੱਖਣਾ ਤੇ ਟਿਕਾਣੇ ਤੇ ਪਹੁੰਚਾਉਣਾ, ਤੇਰੀ ਡਿਊਟੀ ਹੈ। ਤੇ ਸਤਿਗੁਰੂ ਅੱਗੇ ਜਾ ਰਹੇ ਸਨ, ਉਹ ਹੁਣ ਆਪਣੇ ਰੰਗ ਵਿੱਚ ਮਸਤ ਸਨ, ਤੁਰਦਿਆਂ ਤੁਰਦਿਆਂ ਕਿਤੇ ਖਿਆਲ ਆ ਗਿਆ ਵੀ ਮਰਦਾਨਿਆਂ ਸੀ ਤੇ ਬਾਣੀ ਸ਼ਬਦ ਪੜ੍ਹਨਾ ਤੇ ਤੂੰ ਰਵਾਬ ਵਜਾ ਨਾਲ ਤੁਰਦਾ ਤੁਰਦਾ, ਇਹ ਗੁਰੂ ਦੀ ਖੇਡ ਹੈ ਵੀ ਕਿਤੇ ਉਹਨੇ ਮਜ਼ੇ ਵਿੱਚ ਮੌਜ ਵਿੱਚ ਆ ਜਾਣਾ, ਕਿਤੇ ਆਨੰਦ ਵਿੱਚ। ਉਧਰ ਬਾਣੀ ਉਚਾਰਨ ਕਰਨ ਦਾ ਮੂਡ ਬਣ ਗਿਆ ਤੇ ਸਤਿਗੁਰਾਂ ਦੇ ਪਿੱਛੇ ਧਿਆਨ ਮਾਰਿਆ, ਕਹਿਣ ਲੱਗੇ ਮਰਦਾਨਿਆਂ ਬਾਜ਼ਾਰ ਭਾਵ ਬਾਣੀ ਆਈ, ਕਾਈ ਸਿਫਤ ਖੁਦਾ ਦੇ ਨਾਮ ਦੀ ਕਰੀਏ। ਤੇ ਮਰਦਾਨਾ ਕਹਿੰਦਾ ਮਹਾਰਾਜ ਸਿਫਤ ਕਾਹਦੀ, ਕਿਸ ਚੀਜ਼ ਦੀ ਕਰੀਏ, ਰਭਾਵ ਕਿਵੇਂ ਵਜਾਵਾ, ਆ ਘੋੜਾ ਮੇਰੇ ਹੱਥ ਵਿੱਚ ਹੈ ਤੇ ਪਿੱਛੇ ਉਹ ਜਾਬਰ ਜਰਨੈਲ ਖੜਾ, ਉਹ ਕਹਿੰਦਾ ਮੈਂ ਸਿਰ ਕਲਮ ਕਰ ਦਿਆਂਗਾ, ਇਹ ਮੇਰੇ ਵਸ ਵਿੱਚ ਨਹੀਂ ਆ ਰਿਹਾ, ਮੈਂ ਰਭਾਵ ਕਿਹਦੇ ਨਾਲ ਵਜਾਵਾਂ, ਰਭਾਵ ਮੈਂ ਗਲ ਵਿੱਚ ਪਾਈ ਹੋਈ ਹੈ। ਤੇ ਦੋਵਾਂ ਹੱਥਾਂ ਦੇ ਨਾਲ ਉਸ ਘੋੜੇ ਦੀ ਰੱਸੀ ਫੜੀ ਹੋਈ ਹੈ, ਕਿਵੇਂ ਦਾ ਛੁਟਕਾਰਾ ਹੋਵੇ, ਕਿਹੜੇ ਢੰਗ ਦੇ ਨਾਲ ਮੈਂ ਰਭਾਵ ਵਜਾਵਾਂ। ਉੱਥੇ ਸੱਜਣ ਨੇ ਬੜੀ ਪਿਆਰੀ ਘਟਨਾ ਲਿਖੀ, ਕਹਿਣ ਲੱਗਾ ਸਤਿਗੁਰਾਂ ਨੇ ਇੱਕ ਬਚਨ ਕਹਿ, ਕਹਿਣ ਲੱਗੇ ਮਰਦਾਨਿਆਂ ਰਭਾਵ ਵਜਾ, ਇਸ ਘੋੜੇ ਦੀ ਰੱਸੀ ਇਹਦੀ ਗਰਦਨ ਤੇ ਸੁੱਟ ਦੇ ਤੇ ਖੁਦਾ ਦੀ ਯਾਦ ਵਿੱਚ ਰੱਬ ਦੀ ਯਾਦ ਵਿੱਚ ਰਭਾਵ ਵਜਾ, ਤੂੰ ਇੱਕ ਘੋੜੇ ਦੀ ਗੱਲ ਕਰਨਾ, ਇਸ ਬ੍ਰਹਿਮੰਡ ਦੀਆਂ ਸਾਰੀਆਂ ਸ਼ਕਤੀਆਂ ਤੇਰੇ ਅਧੀਨ ਹੋ ਜਾਣਗੀਆਂ, ਇਕੱਲੇ ਘੋੜੇ ਦੀ ਕਿਹੜੀ ਗੱਲ। ਉੱਥੇ ਉਹ ਰੱਸੀ ਵਗਾਈ ਤੇ ਭਾਈ ਮਰਦਾਨੇ ਨੇ ਰਭਾਵ ਵਜਾਈ, ਜਿਹੜੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਉਂਦੇ ਨੇ, ਇਹ ਦੋਵੇਂ ਸ਼ਬਦ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਸਤਿਗੁਰਾਂ ਨੇ ਤੁਰਦਿਆਂ ਪੜੇ ਸਨ, ਬਾਬਰ ਨੇ ਸੁਣੇ ਹੈਰਾਨ ਹੋ ਗਿਆ। ਇਸ ਕਰਕੇ ਇਹ ਸਾਰਾ ਕੁਝ ਭੈ ਵਿੱਚ ਕਿਵੇਂ ਚੱਲੇ, ਸਗਲਿਆਂ ਭਉ ਲਿਖਿਆ ਸਿਰਲੇਖ, ਸਾਰਿਆਂ ਦੇ ਉੱਤੇ ਵਾਹਿਗੁਰੂ ਦਾ ਹੁਕਮ ਭੈ, ਉਹਦਾ ਭਾਣਾ ਤੁਰ ਰਿਹਾ ਹੈ। ਨਾਨਕ ਨਿਰਭਉ ਨਿਰੰਕਾਰ ਸੱਚ ਏਕ, ਬਸ ਉਹ ਇਕੱਲਾ ਇਸ ਭਾਣੇ ਤੋਂ ਇਸ ਡਰ ਤੋਂ ਵੱਖਰਾ ਹੈ। ਉਹਦੇ ਉੱਤੇ ਕਿਸੇ ਦੀ ਰਜਾ ਕਿਸੇ ਦੀ ਮਰਜ਼ੀ ਨਹੀਂ ਚੱਲਦੀ, ਬਾਕੀ ਸਾਰਾ ਜਗਤ ਉਹਦੇ ਭਾਣੇ ਵਿੱਚ ਚੱਲ ਰਿਹਾ। ਸਤਿਗੁਰਾਂ ਨੇ ਇਸ ਸਲੋਕ ਦੇ ਵਿੱਚ ਇਸ ਗੱਲ ਵੱਲ ਇਸ਼ਾਰਾ ਕੀਤਾ ਕਿ ਤੈਨੂੰ ਵੀ ਉਹਦੇ ਭਾਣੇ ਦੇ ਵਿੱਚ ਜਾਣਾ ਚਾਹੀਦਾ ਹੈ ਤਾਂ ਕਿ ਲੋਕ ਪਰਲੋਕ ਸੁਹੇਲਾ ਹੋ ਸਕੇ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਸਮੇਂ ਦੀ ਸਮਾਪਤੀ ਹੈ। ਹੋਈਆਂ ਬੋਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।